ले स्वामी मेरा निर्गुण हो के सरगुण ले स्वामी मेरा निर्गुण हो के सरगुण हो के स्वामी मेरा निर्गुण हो के सरगुण हेले स्वामी मेरा निर्गुण हो के सरगुण हो के Thank you.
ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸਿੰਘ ਜੀਓ, ਆਓ ਸਭ ਮਾਈ ਭਾਈ ਸਤਿਗੁਰ ਸੱਚੇ ਪਾਤਸ਼ਾਹ ਨੂੰ ਸੀਸ ਝੁਕਾ ਕੇ ਹੱਥ ਜੋੜ ਕੇ ਫਤਿਹ ਦਾ ਸਿਮਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਕਲਯੁਗ ਦੇ ਭਿਆਨ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਿਰ ਸਲਾਹ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਅੱਜ ਇਸ ਸਥਾਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਸੰਗਤਾਂ ਮਨਾ ਰਹੀਆਂ ਹਨ। ਦਸਮ ਪਾਤਸ਼ਾਹ ਜਿਨ੍ਹਾਂ ਨੂੰ ਆਪਾਂ ਸਾਰੇ ਸਰਬੰਸਦਾਨੀ ਦਸਮੇਸ਼ ਪਿਤਾ ਕਹਿ ਕੇ ਸੀਸ ਨਵਾਉਂਦੇ ਹਾਂ, ਅਕਾਲ ਪੁਰਖ ਦੇ ਹੁਕਮ ਨਾਲ ਆਪ ਜੀ ਸਮਾਤ ਲੋਕ ਤੇ ਆਏ, ਧਰਮ ਦਾ ਪੰਥ ਚਲਾਇਆ ਔਰ ਦੇਸ਼ ਵਾਸਤੇ, ਧਰਮ ਵਾਸਤੇ, ਸੰਸਾਰ ਦੇ ਭਲੇ ਵਾਸਤੇ ਸਭ ਕੁਝ ਆਪ ਜੀਆਂ ਨੇ ਕੁਰਬਾਨ ਕਰ ਦਿੱਤਾ। ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦੇ 22 ਸੀਸ ਲੱਗੇ ਨੇ, 22 ਸੀਸ, ਔਰ ਜੋ ਕੁਰਬਾਨੀਆਂ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਕੀਤੀਆਂ ਨੇ ਐਸੀ ਮਿਸਾਲ ਸੰਸਾਰ ਦੇ ਅੰਦਰ ਕਿਧਰੇ ਨਹੀਂ ਮਿਲਦੀ। ਆਪ ਜੀ ਸਮਾਤ ਲੋਕ ਦੇ ਕਿਸ ਵਾਸਤੇ ਆਏ? ਕੋਈ ਦੁਨੀਆਂ ਦਾ ਰਾਜ ਭਾਗ ਲੈਣ ਵਾਸਤੇ ਨਹੀਂ, ਕੋਈ ਸੁਖ ਲੈਣ ਵਾਸਤੇ ਨਹੀਂ, ਬਲਕਿ ਧਰਮ ਦਾ ਪੰਥ ਚਲਾਉਣ ਵਾਸਤੇ। ਆਪ ਜੀ ਆਪਣੇ ਬਚਨ ਰਾਹੀਂ ਫਰਮਾਨ ਕਰਦੇ ਹਨ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਭਰਮ ਭੁਲੇਖਾ ਨਾ ਰਹਿ ਜਾਏ। ਇਸ ਵਾਸਤੇ ਆਪ ਜੀ ਇਸ ਮਾਤ ਲੋਕ ਤੇ ਆਉਣਾ ਕਾਹਦੇ ਵਾਸਤੇ? ਉਹਦੇ ਵਾਸਤੇ ਆਪ ਹੀ ਫਰਮਾਨ ਇਉਂ ਕਰਦੇ ਨੇ, ਆਇਆ ਪਿਆਰੇ ਹੋ ਮੈਂ ਸੱਚਾ ਧਰਮ ਚਲਾਉਣ, 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 ਆਇਆ तुम धर्म विधारो दुष्ट दोखियन को पकर पिछारो जाही काय तराहम जन्म समझ लेहो साधु सब मनम धर्म चलावन संत अबारन दुष्ट सबन को मूल अपार। जिस वेले भी असि दसम पातशाह महाराज जी का जीवन पढ़ने सुनने आ तीन बचन याद रखिया करो। मार कहिंदे आ ड्यूटी लगाई अकाल पुरख वाहिगुरु धर्म चलावन संत उबारन दुट सबन को मूल उपारन। धर्म दा पंथ चलाउणा ते फिर संत बनाउणे, क्योंकि फिर ही सिपाही बनेगा, पहला संत बने, संत सिपाही। तीसरा, जेड़े देश वास्ते कौम वास्ते धर्म वास्ते कैंसर दा फोड़ा बन चुके है, कहिंदे उन्हां दे नाल साडा टाकरा होएगा, पाप जुल्म नाल टाकरा साडा होएगा। किसे मनुख नाल, किसे मजहब नाल वैर नहीं, किसे देश नाल वैर नहीं, टाकरा है जुल्म नाल। ना जुल्म करना, ना जुल्म सहना, ना गुलाम रहना, ना किसे नू गुलाम करना, ना किसे नू भय देना, ना किसे दा भय मनना। सो ऐसा जीवन दसम पातशाह महाराज जी दा ए हुक्म आप जी नू धर्म चलावन संत उबारन दुष्ट सबन को मूल अपारन किस वेले होया? ਬਲਕ ਦੇ ਜਿਸ ਵੇਲੇ ਅਸੀਂ ਹੇਮਕੁੰਟ ਦੀ ਪਾਵਨ ਧਰਤੀ ਤੇ ਤਪੱਸਿਆ ਕਰਦੇ ਹੋਏ ਵਾਹਿਗੁਰੂ ਦੇ ਵਿੱਚ ਇੱਕ ਮਿੱਕ ਹੋ ਗਏ, ਉਸ ਵੇਲੇ ਸਾਨੂੰ ਹੁਕਮ ਹੋਇਆ ਸੀ। ਆਪ ਮੈਂ ਆਪਣੀ ਕਥਾ ਬਖਾਨੋ, ਉਹਦੇ ਵਿੱਚ ਮਹਾਰਾਜ ਇਉਂ ਜ਼ਿਕਰ ਕਰਦੇ ਨੇ। ਕਥਾ ਬਖਾਨੋ ਜੀ ਅਬ ਮੈਂ ਆਪਣੀ, ਅਬ ਮੈਂ ਆਪਣੀ, ਕਥਾ ਬਖਾਨੋ ਜੀ ਅਬ ਮੈਂ ਆਪਣੀ, ਅਬ ਮੈਂ ਆਪਣੀ, ਕਥਾ ਬਖਾਨੋ ਕਥਾ ਬਖਾਨੋ ਜੀ ਅਬ ਮੈਂ ਆਪਣੀ, ਅਬ ਮੈਂ ਆਪਣੀ, ਕਥਾ ਬਖਾਨੋ ਤਬ ਸਾਧਤ ਜਿਹੇ ਬਿਦਮੁਹਿਆਨ। ਕਿਵੇਂ ਅਸੀਂ ਸਾਧਨਾ ਕਰਦੇ ਹੋਏ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਤੇ ਆਏ। ਹੇਮਕੁੰਡ ਪਰਬਤ ਹੈ ਜਹਾਂ ਸਪਤ ਸਿੰਘ ਸੋਭਤ ਹੈ ਤਹਾਂ, ਉਸ ਜਗ੍ਹਾ ਦਾ ਜ਼ਿਕਰ ਹੈ ਇਸ ਵਿਚ ਹੇਮਕੁੰਡ ਸਾਹਿਬ। ਸਪਤ ਸਿੰਘ ਤੇ ਨਾਮ ਕਹਾਵਾ ਪੰਡ ਰਾਜੇ ਜੋਗ ਪੰਡ ਰਾਜੇ ਜੋ ਕਮਾਵ ਤੈ ਹਮ ਅਨਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ। ਕਹਿੰਦੇ ਉਹ ਜਗ੍ਹਾ ਹੈ ਜਿੱਥੇ ਕਦੇ ਪਾਂਡਵਾਂ ਨੇ ਵੀ ਜੋ ਕਮਾਇਆ ਸੀ, ਅਸੀਂ ਉੱਥੇ ਭਗਤੀ ਕੀਤੀ ਹੈ। ਕਾਲ ਕਾ ਭਾਵ ਅਕਾਲ ਪੁਰਖ ਵਾਹਿਗੁਰੂ ਦੀ, ਜਿੱਥੇ ਕਾਲ ਦੀ ਪਹੁੰਚ ਨਹੀਂ, ਤੇ ਉਸ ਦੀ ਅਸੀਂ ਆਰਾਧਨਾ ਕੀਤੀ ਭਾਵ ਪਰਮੇਸ਼ਰ ਦੀ। ਇਸ ਪ੍ਰਕਾਰ ਅਸੀਂ ਭਗਤੀ ਕੀਤੀ। ਜਿੱਥੇ ਪਾਂਡਵਾਂ ਨੇ ਜੋਗ ਕਮਾਇਆ ਉੱਥੇ ਮੈਂ ਤਪੱਸਿਆ ਕਰੀ, ਪਾਂਡਵਾਂ ਨੇ ਜੋਗ ਕਮਾਇਆ ਉੱਥੇ ਮੈਂ ਤਪੱਸਿਆ ਕਰੀ। ਐਸੀ ਤਪੱਸਿਆ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ। ਇਹ ਕਿਹੜੀ ਤਪੱਸਿਆ ਹੈ? ਇਹ ਹੈ ਭਗਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਮਨ ਆਈ। ਇੰਨੀ ਕਠਿਨ ਤਪੱਸਿਆ ਕੀਤੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਾਰੀ ਸਾਰੀ ਰਾਤ ਖੜੇ ਹੋ ਕੇ ਤਪੱਸਿਆ ਕਰਦੇ ਰਹਿੰਦੇ। ਗੁਰਸਿੱਖਾਂ ਨੇ ਕਿਹਾ, ਸੱਚੇ ਪਾਤਸ਼ਾਹ ਆਪ ਜੀ ਇਸ ਵੇਲੇ ਸਤਿਗੁਰੂ ਦੀ ਗੱਦੀ ਤੇ ਬਿਰਾਜਮਾਨ ਹੋ ਸੁਸ਼ੋਭਤ, ਤੇ ਹੁਣ ਵੀ ਆਪ ਜੀ ਨੂੰ ਕੋਈ ਲੋੜ ਹੈ ਆਪ ਜੀ ਸੇਵਾ ਵੀ ਕਰਦੇ ਹੋ, ਸਿਮਰਨ ਵੀ ਕਰਦੇ ਹੋ, ਭਾਵ ਤਪੱਸਿਆ ਵੀ ਇੰਨੀ ਕਰਦੇ ਹੋ। ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਵਚਨ ਸਰਵਣ ਕਰਾਇਆ, ਪਿਆਰਿਓ ਇੱਕ ਗਰੀਬ ਆਦਮੀ ਦਰਿਆ ਤੇ ਰੇਤਾ ਛਾਣਦਾ ਸੀ, ਰੋਜ਼ ਜਾਣਾ ਰੇਤਾ ਛਾਣ ਛਾਣ ਕੇ ਔਰ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਆਦਿ ਕਰਨਾ। ਸਮਾਂ ਆਇਆ ਉਸ ਰੇਤੇ ਵਿੱਚੋਂ ਉਸ ਨੂੰ ਬਹੁਤ ਕੀਮਤੀ ਲਾਲ ਮਿਲ ਗਿਆ, ਉਸਦੀ ਗਰੀਬੀ ਖਤਮ ਹੋ ਗਈ, ਵੱਡਾ ਸੇਠ ਸ਼ਾਹੂਕਾਰ ਬਣ ਗਿਆ। ਪਰ ਰੋਜ਼ ਦਰਿਆ ਦੇ ਕੰਢੇ ਤੇ ਜਾਂਦਾ, ਰੇਤਾ ਛਾਣਦਾ। ਕੁਛ ਲੋਕਾਂ ਨੇ ਇਕੱਠੇ ਹੋ ਕੇ ਕਿਹਾ, ਸੇਠ ਜੀ ਠੀਕ ਹੈ, ਤੁਹਾਡੇ ਘਰ ਪਹਿਲਾਂ ਗਰੀਬੀ ਸੀ, ਤੁਹਾਨੂੰ ਇਸ ਕੰਮ ਦੀ ਲੋੜ ਸੀ, ਹੁਣ ਤੁਹਾਡੀ ਗਰੀਬੀ ਖਤਮ ਹੋ ਗਈ, ਤੁਸੀਂ ਵੱਡੇ ਸੇਠ ਬਣ ਗਏ ਹੋ, ਧਨੀ ਬਣ ਗਏ ਹੋ, ਹੁਣ ਤੁਸੀਂ ਰੇਤਾ ਕਿਉਂ ਛਾਣਦੇ ਹੋ? ਤਾਂ ਉਸ ਸੇਠ ਨੇ ਜਵਾਬ ਦਿੱਤਾ, ਕਹਿਣ ਲੱਗਾ, ਮੇਰੀ ਗਰੀਬੀ ਇੱਥੋਂ ਕੱਟੀ ਗਈ ਹੈ, ਇਸ ਕੰਮ ਵਿੱਚੋਂ ਖਤਮ ਹੋਈ ਹੈ, ਮੈਂ ਇਹ ਕੰਮ ਨਹੀਂ ਛੱਡ ਸਕਦਾ ਜਿੱਥੋਂ ਮੈਨੂੰ ਇੰਨੀ ਅਮੀਰੀ ਮਿਲੀ ਹੈ, ਇੰਨੇ ਸੁੱਖ ਮਿਲੇ ਨੇ। ਗੁਰੂ ਅਮਰਦਾਸ ਮਹਾਰ ਕਹਿੰਦੇ, ਇਸੇ ਤਰ੍ਹਾਂ ਭਾਈ, ਜਿਸ ਸੇਵਾ ਸਿਮਰਨ ਕਰਕੇ ਅਸੀਂ ਇਸ ਪਦਵੀ ਨੂੰ ਪਹੁੰਚੇ ਹਾਂ, ਅਸੀਂ ਉਹ ਸੇਵਾ ਸਿਮਰਨ ਨਹੀਂ ਛੱਡ ਸਕਦੇ। ਸੋ ਬਿਰਧ ਅਵਸਥਾ ਦੇ ਵਿੱਚ ਆਪ ਜੀ ਸੇਵਾ ਵੀ ਕਰਦੇ, ਭਗਤੀ ਸਿਮਰਨ ਵੀ ਕਰਦੇ ਰਹੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਨੇ ਬਾਬੇ ਬਕਾਲੇ ਇੱਕ ਜਗ੍ਹਾ ਬੈਠ ਕੇ 26 ਸਾਲ 9 ਮਹੀਨੇ 13 ਦਿਨ ਤਪੱਸਿਆ ਬੰਦਗੀ ਕੀਤੀ ਹੈ। ਧੰਨ ਮਾਤਾ ਗੁਜਰ ਕੌਰ ਜੀ ਨੇ ਵੀ ਆਪਣੇ ਪਤੀ ਸਤਿਗੁਰੂ ਦੇ ਦਰਵਾਜ਼ੇ ਤੇ ਬੈਠ ਕੇ ਬੜੀ ਕਠਿਨ ਤਪੱਸਿਆ ਬੰਦਗੀ ਕੀਤੀ, ਸਾਰੀ ਜਵਾਨੀ ਉੱਥੇ ਢਲ ਗਈ। ਸੋ ਇਸ ਕਰਕੇ ਗੁਰੂ ਘਰ ਵਿੱਚ ਕਿੰਨੀ ਕਿੰਨੀ ਤਪੱਸਿਆ ਬੰਦਗੀ, ਗੁਰੂ ਘਰ ਦੇ ਜਿੰਨੇ ਵੀ ਮਹਾਂਪੁਰਸ਼ ਹੋਏ ਨੇ ਉਹਨਾਂ ਦਾ ਜੀਵਨ ਪੜ੍ਹ ਕੇ ਦੇਖੀਏ, ਬਿਨਾਂ ਸੇਵਾ ਸਿਮਰਨ ਤੋਂ ਬਗੈਰ ਭਾਵ ਕੋਈ ਨਹੀਂ ਬਣਿਆ। ਸੇਵਾ ਕਰਦੇ, ਭਗਤੀ ਕਰਦੇ, ਸਿਮਰਨ ਕਰਕੇ ਹੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ ਨੇ। ਸੋ ਗੁਰੂ ਘਰ ਵਿੱਚ ਵੀ ਤਪੱਸਿਆ ਦਾ ਐਸਾ ਜ਼ਿਕਰ ਆਉਂਦਾ। ਮਾਰ ਕਹਿੰਦੇ, ਇਹ ਵਿਦਕਰਤ ਤਪੱਸਿਆ ਭਇਓ, ਦ੍ਵੈਤੇ ਏਕ ਰੂਪ ਹੋਏ ਗਇਓ। ਸਿਮਰਨ ਕਰਦਿਆਂ ਕਰਦਿਆਂ ਕੀ ਅਵਸਥਾ ਪ੍ਰਾਪਤ ਹੋਈ? ਦ੍ਵੈਤੇ ਏਕ ਰੂਪ ਹੋਏ ਗਇਓ। ਦੋ ਤੋਂ ਭਗਤੀ ਸ਼ੁਰੂ ਹੁੰਦੀ ਹੈ ਔਰ ਇੱਕ ਤੇ ਖਤਮ ਹੋ ਜਾਂਦੀ ਹੈ। ਰਾਮ ਕਬੀਰ, ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਐਸੀ ਅਵਸਥਾ ਆਪ ਜੀ ਨੂੰ ਪ੍ਰਾਪਤ ਹੋ ਗਈ। ਇਧਰਲੇ ਪਾਸੇ ਦਸਮ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ। ਸਾਡੇ ਮਾਤਾ ਜੀ ਤੇ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਨੇ ਬੜੀ ਸਾਧਨਾ ਕੀਤੀ, ਬੜੀ ਸੇਵਾ ਕੀਤੀ, ਪਰਮੇਸ਼ਰ ਦੀ ਬੰਦਗੀ ਕੀਤੀ। ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ। ਉਹਨਾਂ ਦੀ ਸੇਵਾ ਭਗਤੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਸੰਨ ਹੋ ਗਏ। ਤਿੰਨ ਪ੍ਰਭ ਜਬ ਆਏ ਸਮੋਏ ਦੀਆ, ਤਬ ਹਮ ਜਨਮ ਕਲੂ ਮੈਂ ਲੀਆ। ਕਹਿੰਦੇ, ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਇਆ ਤਾਂ ਅਸੀਂ ਇਸ ਸੰਸਾਰ ਤੇ ਆਏ, ਕਿਉਂਕਿ ਸਾਡੇ ਮਾਤਾ ਪਿਤਾ ਦੀ ਕਮਾਈ ਦੇ ਕੇ ਵਾਹਿਗੁਰੂ ਜੀ ਪ੍ਰਸੰਨ ਹੋ ਗਏ। ਮਾਤਾ ਪਿਤਾ ਦੀ ਕਮਾਈ ਵੇਖ ਕੇ ਗੁਰਦੇਵ ਪ੍ਰਸੰਨ ਹੋ ਗਏ। ਮਾਤਾ ਪਿਤਾ ਦੀ ਕਮਾਈ ਵੇਖ ਕੇ ਗੁਰਦੇਵ ਪ੍ਰਸੰਨ ਹੋ ਗਏ। ਵੇਖ ਕੇ ਗੁਰਦੇਵ ਪ੍ਰਸੰਨ ਹੋ ਗਏ। Thank you. ਸਾਨੂੰ ਹੁਕਮ ਹੋ ਗਿਆ ਇਸ ਮਾਤ ਲੋਕ ਤੇ ਆਉਣ ਦਾ। ਉਸ ਅਕਾਲ ਪੁਰਖ ਪਿਤਾ ਪਰਮੇਸ਼ਰ ਨੇ ਸਾਨੂੰ ਹੁਕਮ ਕਰ ਦਿੱਤਾ ਕਿ ਤੁਸੀਂ ਮਾਤ ਲੋਕ ਉੱਤੇ ਜਾਓ। ਮੈਨੂੰ ਹੁਕਮ ਅਕਾਲ ਦਾ ਹੋ ਗਿਆ ਮਾਤ ਲੋਕ ਉੱਤੇ ਆਉਣ ਦਾ। ਮੈਨੂੰ ਹੁਕਮ ਅਕਾਲ ਦਾ ਹੋ ਗਿਆ ਮਾਤ ਲੋਕ ਉੱਤੇ ਆਉਣ ਦਾ। ਪ੍ਰਭ ਜਬ ਆਇਸ਼ ਮੋਹੇ ਦੀਆ ਤਬ ਹਮ ਜਨਮ ਕਲੂ ਮੈਂ ਲਿਆ। ਸਾਨੂੰ ਹੁਕਮ ਹੋਇਆ ਤਾਂ ਅਸੀਂ ਇਸ ਸੰਸਾਰ ਤੇ ਮਾਤ ਲੋਕ ਤੇ ਆਏ, ਪਰ ਮਹਾਰਾਜ ਕਹਿੰਦੇ ਸਾਡਾ ਚਿੱਤ ਨਹੀਂ ਸੀ ਆਉਣ ਨੂੰ ਕਰਦਾ। ਚਿੱਤ ਨਾ ਭਇਓ ਹਮਰੇ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਕਹਿੰਦੇ ਸਾਡੀ ਜਿਹੜੀ ਸੁਰਤ ਸੀ ਅਕਾਲ ਪੁਰਖ ਦੇ ਚਰਨਾਂ ਵਿਚ ਐਸੀ ਇੱਕ ਮਿਕ ਹੋਈ ਸੀ ਕਿ ਸਾਡਾ ਚਿੱਤ ਨਹੀਂ ਸੀ ਆਉਣ ਨੂੰ ਕਰਦਾ। ਐਸੀ ਚੁਬੀ ਸੀ ਸੁਰਤ ਪਿਆਰੇ ਮੇਰੀ ਚਿੱਤ ਨਹੀਂ ਸੀ ਕਰਦਾ ਆਉਣ ਨੂੰ। ਚੁਬੀ ਸੀ ਸੁਰਤ ਪਿਆਰੇ ਮੇਰੀ ਚਿੱਤ ਨਹੀਂ ਸੀ ਕਰਦਾ ਆਉਣ ਨੂੰ। ਸਾਡਾ ਚਿੱਤ ਨਹੀਂ ਸੀ ਆਉਣ ਨੂੰ ਕਰਦਾ, ਕਿਉਂਕਿ ਇੱਕ ਐਸਾ ਆਨੰਦ ਬਣਿਆ ਹੋਇਆ ਸੀ। ਕਬੀਰ ਚਰਨ ਕਵਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਗੈਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹ ਅਵਸਥਾ ਜਿਸ ਦੇ ਬਾਰੇ ਜ਼ਿਕਰ ਆਉਂਦਾ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ ਹੈ ਹਰ ਅੰਤਰ ਨਾਮ ਸੁਖ ਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ਼ ਐਸੀ ਅਵਸਥਾ ਪ੍ਰਾਪਤ ਸੀ ਕਹਿੰਦੇ ਸਾਡਾ ਚਿੱਤ ਨਹੀਂ ਸੀ ਆਉਣ ਨੂੰ ਕਰਦਾ ਉਸ ਵੇਲੇ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਬਿਠਾਇਓ ਪਿਤਾ ਪਰਮੇਸ਼ਰ ਨੇ ਸਾਨੂੰ ਸਮਝਾਇਆ ਕੀ ਸਮਝਾਇਆ ਕਿ ਹੇ ਦੁਸ਼ਟ ਦਮਨ ਜੀ ਕੇਵਲ ਇੱਕ ਆਪ ਹੋ ਜਿਹੜੇ ਇਸ ਵੇਲੇ ਸੰਸਾਰ ਦਾ ਦੁੱਖ ਦੂਰ ਕਰ ਸਕਦੇ ਹੋ ਜਿਹੜੇ ਜ਼ੁਲਮ ਦੀ ਅੱਗ ਬੁਝਾ ਸਕਦੇ ਹੋ ਦੇਖੋ ਕੀ ਹਾਲ ਹੋ ਰਿਹਾ ਸੰਸਾਰ ਦਾ ਕਲ ਕਾਤੀ ਰਾਜੇ ਕਸਾਈ ਧਰਮ ਕਰ ਉੱਡ ਰਿਹਾ ਕੂੜ ਮਾਸ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ ਸਵਾ ਸਵਾ ਮਨ ਜਨੇਊ ਉਤਰ ਰਹੇ ਨੇ ਕਿਧਰੇ ਧਰਮ ਸਥਾਨ ਢਾਏ ਜਾ ਰਹੇ ਨੇ ਇੱਕ ਆਪ ਹੋ ਜਿਹੜੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਤਿਲਕ ਜੰਜੂ ਦੀ ਰਾਖੀ ਵਾਸਤੇ ਤੋਰ ਸਕਦੇ ਹੋ ਇੱਕ ਆਪ ਹੋ ਜਿਹੜੇ ਧਰਮ ਦਾ ਪੰਥ ਸੰਸਾਰ ਦੇ ਵਿੱਚ ਚਲਾ ਸਕਦੇ ਹੋ ਇੱਕ ਆਪ ਹੀ ਹੋ ਜਿਹੜੇ ਚਾਰੇ ਸਾਹਿਬਜ਼ਾਦੇ ਵਾਰ ਸਕਦੇ ਹੋ ਮਾਤਾ ਵਾਰ ਸਕਦੇ ਹੋ ਸਰਬੰਸ ਕੁਰਬਾਨ ਕਰ ਸਕਦੇ ਹੋ ਆਪ ਜੀ ਤੋਂ ਬਗੈਰ ਹੋਰ ਸਾਡੀ ਕਿਸੇ ਤੇ ਨਜ਼ਰ ਨਿਗਾਹ ਨਹੀਂ ਟਿਕੀ ਕੇਵਲ ਆਪ ਦੇ ਉੱਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਆਪ ਹੀ ਇਸ ਜੁਰਮ ਦੀ ਅੱਗ ਨੂੰ ਬੁਝਾ ਸਕਦੇ ਉਸ ਵੇਲੇ ਕੀ ਬਚਨ ਹੋਇਆ ਮੈਂ ਆਪਣਾ ਸੁਧ ਤੋਹੇ ਨਵਾਜਾ ਪੰਥ ਪਰਚੁਰ ਕਰਬੇ ਕੋ ਸਾਜਾ ਜਹਾਂ ਤਹਾਂ ਤੁਮ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਐਸਾ ਹੁਕਮ ਹੋਇਆ ਦਸਮ ਪਾਤਸ਼ਾਹ ਕਹਿੰਦੇ ਜਦੋਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਇਹ ਹੁਕਮ ਹੋਇਆ ਅਸੀਂ ਅਕਾਲ ਪੁਰਖ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਈਆਂ ਦਾ ਖਿਆਲ ਹੈ ਕਿ ਜਿਸ ਵੇਲੇ 2 ਤੋਂ 1 ਰੂਪ ਹੋ ਗਏ ਤਾਂ ਹੁਣ ਹੁਕਮ ਕਰਨ ਵਾਲਾ ਕੌਣ ਹੈ ਤੇ ਮੰਨਣ ਵਾਲਾ ਭਾਵ ਸੁਣਨ ਵਾਲਾ ਕੌਣ ਹੈ ਇੱਥੇ ਤੇ ਫਿਰ 2 ਹੋ ਜਾਂਦੇ ਹੈ ਇੱਕ ਹੁਕਮ ਕਰ ਰਿਹਾ ਇੱਕ ਮੰਨ ਰਿਹਾ ਸੁਣ ਰਿਹਾ ਪੜ੍ਹੇ ਲਿਖੇ ਜਾਣਦੇ ਨੇ ਸਮੁੰਦਰ ਭਾਵੇਂ ਸਾਰਾ ਪਾਣੀ ਹੈ ਪਰ ਸਮੁੰਦਰ ਦੇ ਵਿੱਚ ਵੀ ਪਾਣੀ ਦੀਆਂ ਰੋਵਾਂ ਚੱਲਦੀਆਂ ਨੇ ਦਰਿਆ ਚੱਲਦੇ ਅੱਡ ਅੱਡ ਇਸੇ ਤਰ੍ਹਾਂ ਉੱਥੇ ਹੁਕਮ ਦੀ ਸਾਧ ਸਿੰਘ ਦੀ ਖੇਡ ਹੈ ਉਸ ਨੂੰ ਇਸ ਤਰ੍ਹਾਂ ਹੀ ਦੱਸਿਆ ਜਾ ਸਕਦਾ ਤਾਂ ਦਸਮ ਪਾਤਸ਼ਾਹ ਕਹਿੰਦੇ ਅਸੀਂ ਬੇਨਤੀ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਇਹ ਜਿਹੜਾ ਧਰਮ ਦਾ ਪੰਥ ਹੈ ਇਹ ਮੇਰਾ ਚਲਾਇਆ ਨਹੀਂ ਚੱਲਣਾ ਤੁਹਾਡੀ ਕਿਰਪਾ ਨਾਲ ਹੀ ਇਹ ਚੱਲ ਸਕਦਾ ਆ ਬੇਨਤੀ ਕੀਤੀ ਪੰਥ ਖਾਲਸਾ ਜਗਤ ਵਿੱਚ ਚੱਲੇਗਾ ਜੇ ਕਿਰਪਾ ਹੋਵੇ ਤੇਰੀ ਮਾਲਕਾ ਪੰਥ ਖਾਲਸਾ ਧਰਮ ਵਿੱਚ ਜੇ ਕਿਰਪਾ ਹੋਵੇ ਤੇਰੀ ਮਾਲਕਾ ਖਾਲਸਾ ਜਗਤ ਵਿੱਚ
ਮੇਰੀ ਮਾਲਕਾ ਵਾਵਾ ਵਾਵਾ ਕਿਰਪਾ ਹੋ ਜੇ ਤੇਰੀ ਮਾਲਕਾ
ਕਹਾ ਸ਼ਿਰਨ ਆਏ ਪੰਚ ਲੈ ਤਵ ਜਗਤ ਮੈਂ ਜਬ ਤੁਮ ਕਰੋ ਸਹਾਏ ਆ ਬੇਨਤੀ ਕੀਤੀ ਉਹ ਸ਼੍ਰੀ ਅਕਾਲ ਪੁਰਖ ਪਿਤਾ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਸਾਨੂੰ ਹੁਕਮ ਹੋਇਆ ਤੇ ਅਸੀਂ ਇਸ ਮਾਤ ਲੋਕ ਤੇ ਆਏ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਗ੍ਰਹਿ ਵਿਖੇ ਸੰਸਾਰ ਦੇ ਅੰਦਰ ਕੇਵਲ ਇੱਕੋ ਇੱਕ ਮਾਤਾ ਗੁਜਰ ਕੌਰ ਜੀ ਸਨ ਜਿਨ੍ਹਾਂ ਦੀ ਇੰਨੀ ਬੰਦਗੀ ਸੀ ਭਗਤੀ ਸੀ ਕਿ ਉਹ ਆਪ ਜੀ ਦੇ ਮਾਤਾ ਜੀ ਬਣ ਸਕਦੇ ਸਨ ਹੋਰ ਕੋਈ ਐਸੀ ਕਿਸੇ ਦੀ ਇੰਨੀ ਬੰਦਗੀ ਨਹੀਂ ਸੀ ਕੇਵਲ ਮਾਤਾ ਜੀ ਦੀ ਹੀ ਬੰਦਗੀ ਸੀ ਆਪ ਜੀ ਦਾ ਪਟਨਾ ਸਾਹਿਬ ਵਿਖੇ ਪ੍ਰਕਾਸ਼ ਹੋਣਾ ਇਹਦੇ ਵਿੱਚ ਵੀ ਇੱਕ ਵਿਚਾਰ ਹੈ ਸਤਸੰਗ ਕਈਆਂ ਦਾ ਐਸਾ ਖਿਆਲ ਹੁੰਦਾ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਸਾਮ ਨੂੰ ਗਏ ਨੇ ਉਸ ਵੇਲੇ ਨੌਵੇਂ ਪਾਤਸ਼ਾਹ ਦੇ ਮਾਤਾ ਜੀ ਮਾਤਾ ਨਾਨਕੀ ਜੀ ਵੀ ਨਾਲ ਸਨ ਗੁਰੂ ਕੇ ਮਹਿਲ ਮਾਤਾ ਗੁਜਰ ਕੌਰ ਜੀ ਵੀ ਨਾਲ ਸਨ ਦਸਵੇਂ ਪਾਤਸ਼ਾਹ ਮਹਾਰਾਜ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਵੀ ਨਾਲ ਸਨ ਤੇ ਨੌਵੇਂ ਪਾਤਸ਼ਾਹ ਆਪ ਜੀਆਂ ਨੂੰ ਇੱਥੇ ਛੱਡ ਗਏ ਕਿਉਂ ਛੱਡ ਗਏ ਉਹ ਆਪ ਜੀਆਂ ਨੂੰ ਕੋਈ ਮਜਬੂਰੀ ਨਹੀਂ ਸੀ ਸਾਧ ਸਿੰਘ ਜੀ ਨੌਵੇਂ ਪਾਤਸ਼ਾਹ ਨੂੰ ਬਚਨ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਦਾ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਨੂੰ ਤਾਰਦੇ ਹੋਏ ਇੱਥੇ ਪਹੁੰਚੇ ਨੇ ਇਸ ਪਟਨਾ ਸਾਹਿਬ ਦਾ ਨਾਂ ਉਸ ਵੇਲੇ ਬਿਸ਼ੰਬਰਪੁਰ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਹਰਲੇ ਪਾਸੇ ਆਸਣ ਲਾਏ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਇਹ ਸੰਸਾਰ ਨਾਮ ਕਿਉਂ ਨਹੀਂ ਜਪਦਾ ਆਪ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਦਿਆ ਕਰੋ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ, ਸੰਸਾਰ ਦੇ ਅੰਦਰ ਕਦਰਦਾਨ ਵਿਰਲੇ ਹਨ, ਬੇਕਦਰੇ ਬਹੁਤ ਨੇ। ਨਾਮ ਦੀ ਕਦਰ ਰੱਬ ਦੇ ਪਿਆਰਿਆਂ ਨੂੰ ਹੈ, ਜਿਵੇਂ ਗੁਰਬਾਣੀ ਵਿਚ ਆਉਂਦਾ, ਨਾਮ ਕੀ ਮਹਿਮਾ ਸੰਤ ਰਿਧ ਬਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਐ ਭਾਈ ਮਰਦਾਨਾ, ਜ਼ਮੀਨ ਦੀ ਕਦਰ ਜ਼ਿਮੀਦਾਰ ਨੂੰ ਹੈ, ਸੋਨੇ ਦੀ ਕਦਰ ਸੁਨਿਆਰ ਨੂੰ ਹੈ, ਹੀਰੇ ਤੇ ਲਾਲਾਂ ਦੀ ਕਦਰ ਜੌਹਰੀ ਨੂੰ ਹੈ। ਇਸੇ ਤਰ੍ਹਾਂ ਨਾਮ ਦੀ ਕਦਰ ਗੁਰਮੁਖਾਂ ਨੂੰ ਹੈ, ਭਗਤਾਂ ਸੰਤਾਂ ਨੂੰ ਹੈ, ਸਾਰੇ ਨਹੀਂ ਨਾਮ ਜਪਦੇ। ਭਾਈ ਮਰਦਾਨਾ ਜੀ ਬਾਰ ਬਾਰ ਬੇਨਤੀ ਕਰਦੇ, ਮਹਾਰਾਜ ਚੰਗੀ ਤਰ੍ਹਾਂ ਸਮਝਾ ਦਿਆ ਕਰੋ। ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਦਾ ਭਰਮ ਦੂਰ ਕਰਨ ਵਾਸਤੇ ਚਰਨ ਧਰਤੀ ਨਾਲ ਛੁਆਉਂਦੇ ਨੇ, ਇੱਕ ਬੜਾ ਕੀਮਤੀ ਲਾਲ ਨਿਕਲਿਆ, ਉਹ ਭਾਈ ਮਰਦਾਨਾ ਜੀ ਨੇ ਦਿੱਤਾ। ਜਾ ਮਰਦਾਨਾ, ਇਸ ਬਸ਼ੰਬਰਪੁਰ ਸ਼ਹਿਰ ਵਿਚ ਜਾ ਤੇ ਇਹਦੀ ਕੀਮਤ ਪਵਾ ਕੇ ਆ, ਦੇਖੀ ਐਵੇਂ ਨਾ ਦੇ। ਕਈ ਘੰਟਿਆਂ ਬਾਅਦ ਭਾਈ ਮਰਦਾਨਾ ਆਇਆ, 100 ਰੁਪਿਆ ਤੇ ਲਾਲ ਵੀ ਲੈ ਆਇਆ। ਸੱਚੇ ਪਾਤਸ਼ਾਹ ਕਹਿਣਗੇ, ਮਰਦਾਨਾ ਤੂੰ 100 ਰੁਪਿਆ ਵੀ ਲੈ ਆਇਆ, ਲਾਲ ਵੀ ਲੈ ਆਇਆ। ਮਹਾਰਾਜ ਤੁਹਾਡੀਆਂ ਤੁਸੀਂ ਜਾਣੋ, 10 ਮਰਦਾਨਾ ਇੰਨਾ ਸਮਾਂ ਕਿਉਂ ਲੱਗਾ? ਮਰਦਾਨੇ ਨੇ ਕਿਹਾ, ਸੱਚੇ ਪਾਤਸ਼ਾਹ ਮੈਂ ਪਹਿਲਾਂ ਸਬਜ਼ੀ ਫਰੋਸ਼ ਕੋਲ ਗਿਆ, ਉਹਨੇ ਦੋ ਮੂਲੀਆਂ ਕੀਮਤ ਪਾਈ। ਹਲਵਾਈ ਕੋਲ ਗਿਆ, ਉਹਨੇ 1.25 ਸਿਰ ਮਠਿਆਈ ਕੀਮਤ ਪਾਈ। ਬਜਾਜ ਕੋਲ ਗਿਆ, 2 ਗਜ ਕੱਪੜਾ ਕੀਮਤ ਪਾਈ। ਗੁਰੂ ਨਾਨਕ ਸਾਹਿਬ ਕਹਿੰਦੇ, ਫਿਰ ਉਹਨਾਂ ਨੂੰ ਸਮਝਾਉਣਾ ਸੀ, ਮਹਾਰਾਜ ਮੈਂ ਲੱਖ ਸਮਝਾਇਆ ਪਰ ਨਹੀਂ ਸਮਝੇ। ਸੱਚੇ ਪਾਤਸ਼ਾਹ ਫਿਰ ਮੈਂ ਪੁੱਛਦਾ ਸਾਸਰਾ ਜੌਹਰੀ ਕੋਲ ਗਿਆ, ਉਹਦੇ ਨੌਕਰ ਭਾਈ ਦਰੱਕੇ ਨੇ ਮੈਨੂੰ ਮਿਲਾਇਆ। ਜਿਸ ਵੇਲੇ ਸਾਸ ਰਾਏ ਨੇ ਇਹ ਲਾਲ ਦੇਖਿਆ, 100 ਰੁਪਿਆ ਦਰਸ਼ਨੀ ਭੇਟਾ ਦਿੱਤੀ, ਕਹਿੰਦਾ ਮੈਂ ਕੀਮਤ ਨਹੀਂ ਪਾ ਸਕਦਾ, ਇਹ ਲਾਲ ਬਹੁਤ ਘੱਟ ਹੈ ਸੰਸਾਰ ਵਿਚ। ਸਾਡੇ ਬਜੁਰਗਾਂ ਨੇ ਦੱਸਿਆ, ਜੇ ਕਿਤੇ ਤੁਹਾਡੇ ਸਾਹਮਣੇ ਆਵੇ ਘੱਟੋ ਘੱਟ 100 ਰੁਪਿਆ ਦਰਸ਼ਨੀ ਭੇਟਾ ਰੱਖਿਓ। ਮਹਾਰਾਜ ਸਾਸ ਰਾਏ ਨੇ 100 ਰੁਪਿਆ ਦਰਸ਼ਨੀ ਭੇਟਾ ਦਿੱਤੀ ਹੈ, ਤੇ ਸੱਚੇ ਪਾਤਸ਼ਾਹ ਉਹ ਸਾਸ ਰਾਏ ਆਪ ਜੀ ਵਾਸਤੇ ਭੋਜਨ ਤੇ ਪ੍ਰਸ਼ਾਦ ਲੈ ਕੇ ਆ ਰਿਹਾ। ਇੰਨੇ ਨੂੰ ਸਾਸ ਰਾਏ ਆ ਗਿਆ, ਨਾਲ ਅਦਰਕਾ ਹੈ, ਫਲ ਹਨ, ਮਠਿਆਈ ਹੈ, ਭੋਜਨ ਹੈ। ਆ ਕੇ ਸੱਚੇ ਪਾਤਸ਼ਾਹ ਨਮਸਕਾਰ ਕੀਤੀ, ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕੀਤਾ, ਤੈਨੂੰ ਕਰਤਾਰ ਚੇਤਾ ਆਵੇ। ਸਾਸ ਰਾਏ ਨੇ ਕਿਹਾ, ਸੱਚੇ ਪਾਤਸ਼ਾਹ ਮੇਰੇ ਧਨ ਭਾਗ ਹਨ, ਮੈਂ ਆਪ ਜੀ ਦੀ ਸੋਭਾ ਆਏ ਗਏ ਸਾਧੂਆਂ ਮਹਾਤਮਾ ਪਾਸੋਂ ਸੁਣੀ ਸੀ, ਅੱਜ ਮੇਰੇ ਭਾਗ ਜਾਗੇ ਨੇ, ਆਪ ਜੀ ਦੇ ਦਰਸ਼ਨ ਹੋਏ ਨੇ। ਉੱਥੇ ਕਈ ਬੇਨਤੀਆਂ ਕੀਤੀਆਂ ਨੇ ਇਸ ਸਾਸ ਰਾਏ ਨੇ, ਉਹਦੇ ਨਾਲ ਇੱਕ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਤੇ ਘਰ ਚੱਲੋ, ਮੇਰਾ ਗ੍ਰਹਿ ਪਵਿੱਤਰ ਹੋਵੇ। ਇਹ ਬਚਨ ਉਸ ਵੇਲੇ ਸਾਸ ਰਾਏ ਨੇ ਕਿਹਾ ਸੀ, ਬੇਨਤੀ ਕੀਤੀ ਸੀ, ਮਹਾਰਾਜ ਮੇਰੇ ਘਰ ਚਰਨ ਪਾਓ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਸਾਸ ਰਾਏ ਇਸ ਜਾਮੇ ਵਿਚ ਨਹੀਂ ਅਸੀਂ ਜਾਣਾ, ਅਸੀਂ 10ਵੇਂ ਜਾਮੇ ਵਿਚ ਆਵਾਂਗੇ, ਉਸ ਵੇਲੇ ਤੇਰਾ ਗ੍ਰਹਿ ਪਵਿੱਤਰ ਕਰਾਂਗੇ, ਗਲੀ ਗਲੀ ਪਵਿੱਤਰ ਕਰਾਂਗੇ, ਪਰ 10ਵੇਂ ਜਾਮੇ ਦੇ ਵਿਚ। ਇਹ ਉਸ ਵੇਲੇ ਦਾ ਬਚਨ ਸੀ, ਇਸ ਕਰਕੇ 9ਵੇਂ ਪਾਤਸ਼ਾਹ ਮਹਾਰਾਜ ਜੀ ਮਾਤਾ ਗੁਜਰ ਕੌਰ ਜੀ ਨੂੰ, ਜੋ ਸਤਿਗੁਰੂ ਦੇ ਮਹਿਲ ਸਨ, ਇੱਥੇ ਛੱਡ ਗਏ। ਮਜਬੂਰੀ ਨਹੀਂ, ਉਹ ਬਚਨ ਪੂਰਾ ਕਰਨ। ਤੇ 10ਵੇਂ ਪਾਤਸ਼ਾਹ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੋਇਆ ਨਾ, ਅਵਤਾਰ ਹੋਇਆ, ਉਹ ਸਾਸ ਰਾਏ ਦੀ ਹਵੇਲੀ ਉਸ ਗ੍ਰਹਿ ਵਿਖੇ ਹੋਇਆ ਸਾਸ ਨੂੰ, ਉਹ ਬਚਨ ਪੂਰਾ ਹੋ ਗਿਆ। ਤੇ ਜਦੋਂ ਹੁਣ ਪ੍ਰਕਾਸ਼ ਹੋਇਆ ਨਾ, ਜਿਵੇਂ ਸੂਰਜ ਚੜ੍ਹਨ ਦੇ ਨਾਲ ਅੰਧੇਰਾ ਦੂਰ ਹੋ ਜਾਂਦਾ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਪ੍ਰਕਾਸ਼ ਹੋਣ ਨਾਲ ਕੂੜ ਦਾ ਅੰਧੇਰਾ ਇਉਂ ਦੂਰ ਹੋਇਆ। ਦੂਰ ਹੋਇਆ ਕੂੜ ਅੰਧੇਰਾ, ਸੱਚ ਦਾ ਸੂਰਜ ਚੜ੍ਹਿਆ ਜੀ। ਹੋਇਆ ਕੂੜ ਅੰਧੇਰਾ, ਸੱਚ ਦਾ ਸੂਰਜ ਚੜ੍ਹਿਆ ਜੀ। Thank you. ਸੰਤੋਖ ਸਿੰਘ ਜੀ ਲਿਖਦੇ ਨੇ, ਪਸਰਿਓ ਅੰਧਕਾਰ ਅਧਰਮ ਮਹਾਂਦਿਗ, ਏਕ ਵਾਸ ਦੀਨ ਪਲਾਏ, ਸਮ ਸੂਰਜ ਕੇ ਅਵਤਾਰ ਭਇਓ, ਹਮਸੇ ਜਨ ਪੰਕਜ ਕੋ ਬਿਕਸਾਏ। ਕਹਿੰਦੇ ਜਿਵੇਂ ਸੂਰਜ ਚੜ੍ਹਦਾ ਨਾ ਤੇ ਧਰਤੀ ਦਾ ਅੰਧੇਰਾ ਅੰਧਕਾਰ ਦੂਰ ਹੋ ਜਾਂਦਾ, ਐਸਾ ਪ੍ਰਕਾਸ਼ ਸੀ ਦਸਮ ਪਾਤਸ਼ਾਹ ਜੀ ਦਾ। ਉਹ ਗਿਆਨ ਦੇ ਸੂਰਜ ਸੰਸਾਰ ਦੇ ਮਨਾਂ ਦਾ ਅੰਧਕਾਰ ਦੂਰ ਕਰਨ ਵਾਸਤੇ ਆਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਾਰੇ ਲਿਖਦੇ ਨੇ ਕਿ ਆਪ ਜੀ ਦਾ ਸੰਸਾਰ ਤੇ ਆਉਣਾ ਕਿਵੇਂ ਹੋਇਆ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪਲੋਵਾ। ਜਿਵੇਂ ਸੂਰਜ ਨਿਕਲਦਾ ਤਾਰੇ ਛਿਪ ਜਾਂਦੇ ਨੇ ਤੇ ਅੰਧਕਾਰ ਦੂਰ ਹੋ ਜਾਂਦਾ। ਇਹਦੇ ਵਿੱਚ ਇੱਕ ਗੱਲ ਭਾਈ ਸਾਹਿਬ ਸਮਝਾ ਰਹੇ ਨੇ, ਤਾਰੇ ਛਿਪੇ, ਆਕਾਸ਼ ਚ ਤਾਰੇ ਅਣਗਿਣਤ ਹੁੰਦੇ ਨੇ ਪਰ ਧਰਤੀ ਦਾ ਅੰਧਕਾਰ ਉਹ ਦੂਰ ਨਹੀਂ ਕਰ ਸਕਦੇ। ਇੱਕ ਸੂਰਜ ਨਿਕਲਦਾ ਉਹ ਤਾਰਿਆਂ ਨੂੰ ਕੁਝ ਕਹਿੰਦਾ ਨਹੀਂ, ਭਾਵ ਤਾਂ ਸੂਰਜ ਦੀ ਰੋਸ਼ਨੀ ਨਾਲ ਹੁੰਦਾ ਕੀ ਹੈ, ਉਹ ਜਿਹੜੇ ਰਾਤ ਨੂੰ ਤਾਰੇ ਦਿਸਦੇ ਸੀ ਨਾ ਉਹ ਸਾਨੂੰ ਦਿਸਣ ਹਟ ਜਾਂਦੇ ਆ, ਉਹਨਾਂ ਦੀ ਰੋਸ਼ਨੀ ਵੱਧੋਂ ਪੈ ਗਈ ਤੇ ਧਰਤੀ ਦਾ ਅੰਧਕਾਰ ਦੂਰ ਹੋ ਗਿਆ। ਇੱਕ ਸੂਰਜ ਨੇ ਧਰਤੀ ਦਾ ਅੰਧਕਾਰ ਦੂਰ ਕਰ ਦਿੱਤਾ, ਤਾਰਿਆਂ ਨੇ ਨਹੀਂ ਕੀਤਾ। ਪੰਥ ਸੰਸਾਰ ਵਿੱਚ ਬਹੁਤ ਸਨ ਪਰ ਉਹ ਤਾਰਿਆਂ ਵਰਗੇ ਸਨ, ਉਹ ਸੰਸਾਰ ਦੇ ਮਨਾਂ ਦਾ, ਮਨੁੱਖਾਂ ਦੇ ਮਨਾਂ ਦਾ ਅੰਧਕਾਰ ਦੂਰ ਨਹੀਂ ਸੀ ਕਰ ਸਕਦੇ। ਗੁਰੂ ਨਾਨਕ ਸਾਹਿਬ ਸਤਿਗੁਰੂ ਗਿਆਨ ਦੇ ਸੂਰਜ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਉਹ ਤੇ ਗਿਆਨ ਦੇ ਸੂਰਜ ਪੂਰਨ ਸਤਿਗੁਰੂ, ਜਿਨ੍ਹਾਂ ਤੋਂ ਬਗੈਰ ਸੰਸਾਰ ਦਾ ਅੰਧਕਾਰ ਦੂਰ ਹੋ ਹੀ ਨਹੀਂ ਸਕਦਾ। ਜਦ ਉਹ ਪ੍ਰਗਟ ਹੋਏ ਸੰਸਾਰ ਦਾ ਅੰਧਕਾਰ ਦੂਰ ਹੋਇਆ। ਇਸੇ ਤਰ੍ਹਾਂ ਉਹੀ ਗੁਰੂ ਨਾਨਕ ਸਾਹਿਬ ਦਸੂ ਸਰੂਪ ਦੇ ਅੰਦਰ ਅੱਜ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਗਟ ਹੋਏ ਨੇ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਸੂਰਜ ਦੇ ਬਰਾਬਰ, ਭਾਵ ਗਿਆਨ ਦੇ ਸੂਰਜ। ਤੇ ਨਾਲ ਕਹਿੰਦੇ ਕਿ ਜਿਸ ਵੇਲੇ ਉਹਨਾਂ ਦਾ ਪ੍ਰਕਾਸ਼ ਹੋਇਆ, ਅਵਤਾਰ ਹੋਇਆ, ਤੇ ਕਹਿੰਦੇ ਹਮਸੇ ਜਨ ਪੰਕਜ ਕੋ ਬਿਕਸਾਏ, ਕਹਿੰਦੇ ਸਾਡੇ ਵਰਗੇ, ਭਾਵ ਰੱਬ ਦੇ ਪਿਆਰੇ ਭਗਤ ਸੰਤ ਗੁਰਸਿੱਖ ਗੁਰਮੁਖ, ਜਿਵੇਂ ਕਮਲ ਦਾ ਫੁੱਲ ਖਿੜ ਜਾਂਦਾ ਨਾ, ਇਸ ਤਰ੍ਹਾਂ ਕਹਿੰਦੇ ਉਹ ਖੇੜੇ ਵਿੱਚ ਆ ਗਏ। ਤੇ ਪਟਨਾ ਸਾਹਿਬ ਦੇ ਵਿੱਚ ਸਾਧ ਸਿੰਘ ਜੀ ਦੇਵਤੇ ਫੁੱਲ ਬਰਸਾ ਰਹੇ ਹਨ, ਹਵਾ ਦੇ ਵਿੱਚ ਉਹ ਸੁਗੰਧੀ ਆ ਰਹੀ ਹੈ ਉਸ ਵੇਲੇ, ਔਰ ਇਉਂ ਚਾਰ ਚੁਫੇਰਿਓਂ ਵਧਾਈਆਂ ਹੀ ਇਸ ਪ੍ਰਕਾਰ ਮਿਲ ਰਹੀਆਂ ਹਨ। ਆਨੰਦ ਕਰ ਹੈ ਨਰ ਨਾਰੀ, 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 ਆਨੰਦ ਕਰ ਹੈ ਨਰ ਨਾਰੀ।
ਆਪ ਕਿਰਪਾ ਧਾਰੀ ਆਨੰਦ ਕਰੇ ਨਰ ਨਾਰੀ ਆਨੰਦ ਕਰੇ ਨਰ ਨਾਰੀ ਆਨੰਦ ਕਰੇ ਨਰ ਨਾਰੀ
ਸੰਗਤਾਂ ਗੁਰਬਾਣੀ ਦੇ ਕੀਰਤਨ ਕਰ ਰਹੀਆਂ ਨੇ, ਚਾਰ ਚੁਫੇਰੇ ਵਧਾਈਆਂ ਇਹ ਵਧਾਈਆਂ ਮਿਲ ਰਹੀਆਂ। ਹਵਾ ਦੇ ਵਿੱਚ ਐਸੀ ਸੁਗੰਧੀ, ਜਿੱਥੋਂ ਤੱਕ ਹਵਾ ਜਾ ਰਹੀ ਹੈ ਪਿਆਰ ਦੇ ਸੁਨੇਹੇ ਦਿੰਦੀ ਜਾ ਰਹੀ। ਉਸ ਵੇਲੇ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਜੋ ਦਾਦੀ ਮਾਤਾ ਜੀ ਸਨ, ਮਾਤਾ ਨਾਨਕੀ ਜੀ, ਉਹਨਾਂ ਨੂੰ ਬਚਨ ਯਾਦ ਆ ਰਹੇ ਨੇ ਛੇਵੇਂ ਪਾਤਸ਼ਾਹ ਜੀ ਦੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ, ਕਿ ਉਹਨਾਂ ਨੇ ਬਚਨ ਕੀਤਾ ਸੀ ਉਹ ਅੱਜ ਬਚਨ ਪੂਰਾ ਹੋਇਆ। ਸੋ ਦਾਦੀ ਮਾਤਾ ਜੀ ਨੇ ਚਿੱਠੀ ਲਿਖੀ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਉਸ ਵੇਲੇ ਨੌਵੇਂ ਪਾਤਸ਼ਾਹ ਅਸਾਮ ਦੇ ਵਿੱਚ ਜਿੱਥੇ ਧੂਬਲੀ ਸਾਹਿਬ ਸਥਾਨ ਹੈ, ਬ੍ਰਹਮਪੁੱਤਰ ਦਰਿਆ ਦੇ ਕੰਢੇ ਹੈ ਇਹ ਸਥਾਨ, ਉਸ ਵੇਲੇ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਹੋਏ ਸੀ। ਆਪ ਦੀਆਂ ਨੇ ਚਿੱਠੀ ਭੇਜੀ, ਜਿਸ ਵੇਲੇ ਗੁਰਸਿੱਖ ਚਿੱਠੀ ਲੈ ਕੇ ਉੱਥੇ ਗਏ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਜੀ ਦਾ ਨਾਂ ਸ੍ਰੀ ਗੋਬਿੰਦ ਰਾਏ ਰੱਖਿਆ ਤੇ ਨਾਲ ਇਹ ਬਚਨ ਕੀਤਾ, ਗਊ ਗਰੀਬ ਦੀ ਕਰੇਗਾ ਰੱਖਿਆ ਨਾ ਗੋਬਿੰਦ ਰਾਏ ਇਸ ਦਾ, ਗਊ ਗਰੀਬ ਦੀ ਕਰੇਗਾ ਰੱਖਿਆ ਨਾ ਗੋਬਿੰਦ ਰਾਏ ਇਸ ਦਾ। Thank you.
ਵਾਵਾ ਵਾਵਾ ਨਾਉ ਗੋਬਿੰਦ ਰਾਏ ਇਸ ਦਾ
ਸੋ ਧਰਮ ਹੈ ਬਿਨ ਪ੍ਰਾਪਤ ਪਏ ਜਾਤੇ ਗੋਬਿੰਦ ਨਾਮ ਉਚਾਰਾ ਜੋ ਹੋਏ ਚਹੋ ਕੁੰਟ ਵਿਸਤਾਰ ਐਸੇ ਬਚਨ ਕੀਤੇ ਨੌਵੇਂ ਪਾਤਸ਼ਾਹ ਮਨ ਕਿ ਇਹ ਗਊ ਗਰੀਬ ਦੀ ਰੱਖਿਆ ਕਰਨਗੇ ਇਹਨਾਂ ਦਾ ਨਾਂ ਸ੍ਰੀ ਗੋਬਿੰਦ ਰਾਏ ਹੈ। ਇਧਰਲੇ ਪਾਸੇ ਪੀਰ ਭੀਖਣ ਸ਼ਾਹ ਸਾਧ ਸਿੰਘ ਜੀ ਜਦੋਂ ਦਸਵੇਂ ਪਾਤਸ਼ਾਹ ਮਨ ਦਾ ਪ੍ਰਕਾਸ਼ ਹੋਇਆ ਨਾ ਤੇ ਕੜਾਮ ਦਾ ਰਹਿਣ ਵਾਲਾ ਪੀਰ ਭੀਖਣ ਸ਼ਾਹ ਅੱਜ ਲਹਿੰਦੇ ਨੂੰ ਮੂੰਹ ਕਰਕੇ ਨਮਾਜ਼ ਨਹੀਂ ਪੜ੍ਹ ਰਿਹਾ, ਪੂਰਬ ਨੂੰ ਮੂੰਹ ਕਰਕੇ ਨਮਾਜ਼ ਪੜ੍ਹ ਰਿਹਾ, ਸਿੱਧੇ ਕਰ ਰਿਹਾ ਬਾਰ ਬਾਰ। ਮਰੀਦ ਕਹਿੰਦੇ ਪੀਰ ਜੀ ਤੁਹਾਨੂੰ ਕੋਈ ਦਿਸ਼ਾ ਭ੍ਰਮਤ ਨਹੀਂ ਹੋ ਗਿਆ, ਅੱਲਾ ਤਾਲਾ ਦਾ ਘਰ ਤਾਂ ਪੱਛਮ ਵੱਲ ਹੈ ਕਿਉਂਕਿ ਭਰੋਸਾ ਹੈ, ਦੱਖਣ ਦੇਸ ਹਰੀਕਾ ਵਾਸਾ ਪੱਛਮ ਅੱਲਾ ਮੁਕੰਮ, ਐਸੇ ਭਰੋਸੇ ਹਨ। ਉਸ ਪੀਰ ਭੀਖਣ ਸ਼ਾਹ ਕਹਿੰਦਾ ਪਿਆਰਿਓ ਮੈਨੂੰ ਕੋਈ ਦਿਸ਼ਾ ਭਰਮ ਨਹੀਂ ਹੋਇਆ, ਜਿਸ ਅੱਲਾ ਤਾਲਾ ਵੱਲ ਮੈਂ ਪੱਛਮ ਵੱਲ ਮੂੰਹ ਕਰਕੇ ਨਮਾਜ਼ ਪੜ੍ਹਦਾ ਸੀ, ਰੋਜ਼ ਸ਼ੇਦੇ ਕਰਦਾ ਸੀ, ਉਹ ਮੇਰਾ ਅੱਲਾ ਤਾਲਾ ਪੂਰਬ ਵੱਲ ਚੜ੍ਹਦੇ ਵੱਲ ਪ੍ਰਗਟ ਹੋ ਗਿਆ। ਮਰੀਦਾਂ ਨੂੰ ਨਾਲ ਲੈ ਕੇ ਦਰਸ਼ਨ ਵਾਸਤੇ ਚੱਲ ਪਿਆ। 3 ਮਹੀਨੇ ਲੱਗੇ ਇਹਨੂੰ ਸਾਧ ਜੀ ਪਟਨਾ ਸਾਹਿਬ ਪਹੁੰਚਦੇ ਨੇ, 3 ਮਹੀਨੇ। ਕਿੰਨਾ ਪਿਆਰ ਹੈ ਉਹਨਾਂ ਸਮਿਆਂ ਦੇ ਅੰਦਰ, ਅੱਜ ਕੱਲ ਵਾਂਗੂ ਸਵਾਰੀਆਂ ਨਹੀਂ ਸੰਸਾਰ ਸਿੰਘ ਦੀ, ਪੈਦਲ ਚੱਲਦਾ ਔਰ ਜਿਉਂ ਜਿਉਂ ਪਟਨਾ ਸਾਹਿਬ ਦੇ ਨੇੜੇ ਜਾਂਦਾ ਦਰਸ਼ਨਾਂ ਦਾ ਚਾਅ ਚੜਿਆ ਹੋਇਆ, ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਅ। ਜਿਸ ਵੇਲੇ ਪਟਨਾ ਸਾਹਿਬ ਦੇ ਨੇੜੇ ਪਹੁੰਚਿਆ ਬਾਰ ਬਾਰ ਮੱਥੇ ਟੇਕਦਾ, ਤਾਨੇ ਧਰਤੀ ਹੈ ਜਿੱਥੇ ਮੇਰਾ ਅੱਲਾ ਤਾਲਾ ਪ੍ਰਗਟ ਹੋਇਆ। ਪਟਨਾ ਸਾਹਿਬ ਦੇ ਅੰਦਰ ਗਿਆ, ਮਰੀਦ ਨਾਲ ਹਨ, ਜਾ ਕੇ ਬੇਨਤੀ ਕੀਤੀ ਕਿ ਬਾਲਾ ਪ੍ਰੀਤਮ ਜੀ ਦੇ ਮੈਨੂੰ ਦਰਸ਼ਨ ਕਰਾਓ। ਉਸ ਵੇਲੇ ਦਸਵੇਂ ਪਾਤਸ਼ਾਹ ਮਹਾਰਾਜ ਦੇ ਦਾਦੀ ਜੀ ਅਤੇ ਮਾਤਾ ਜੀ ਤੇ ਮਾਮਾ ਕਿਰਪਾਲ ਚੰਦ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਅਜੇ ਦਰਸ਼ਨ ਨਾ ਕਰਾਏ ਜਾਣ, ਕਿਤੇ ਧੀਰ ਮੱਲੀਆਂ ਵੱਲੋਂ ਨਾ ਕੋਈ ਭੇਜਿਆ ਹੋਵੇ, ਕਿਉਂਕਿ 6ਵੇਂ ਪਾਤਸ਼ਾਹ ਤੇ ਕਿੰਨੇ ਵਾਰ ਹੋਏ ਸੀ ਆਪ ਜੀ ਦੇ ਸਰੀਰ ਤੇ। ਇੱਕ ਤਾਂ ਇਹ ਪੱਖ ਸੀ, ਦੂਸਰਾ ਇਹ ਸੀ ਕਿ ਇਸ ਪੀਰ ਭੀਖਣ ਸ਼ਾਹ ਦੇ ਇਮਤਿਹਾਨ ਹੋ ਰਹੇ ਸੀ, ਬਖਸ਼ਿਸ਼ ਹੋਣੀ ਹੈ ਤੇ ਇਸ ਕਰਕੇ ਪਰਿਵਾਰ ਦੇ ਅੰਦਰ ਵੀ ਐਸੇ ਖਿਆਲ ਆ ਰਹੇ ਵੀ ਦੇਖੋ ਕਿੱਥੋਂ ਤੱਕ ਦਾ ਪਿਆਰ ਹੈ। ਉਸ ਵੇਲੇ ਕਿਹਾ ਦੇਖੋ ਪੀਰ ਜੀ, ਫਕੀਰ ਸਾਈਂ ਤੁਹਾਨੂੰ ਕੀਮਤੀ ਵਸਤਰ ਦਿੱਤੇ ਜਾਂਦੇ ਨੇ, ਮੋਹਰਾਂ ਦਿੱਤੀਆਂ ਜਾਂਦੀਆਂ ਨੇ, ਹੋਰ ਭੋਜਨ ਆਦਿ ਛਕੋ, ਆ ਤੁਸੀਂ ਵਸਤਰ ਤੇ ਧਨ ਲੈ ਲਓ। ਭੋਜਨ ਨਹੀਂ ਛਕਣਾ, ਪਾਣੀ ਦਾ ਘੁੱਟ ਨਹੀਂ ਪੀਣਾ, ਦਰਸ਼ਨ ਹੋ ਜਾਣਗੇ ਠੀਕ ਹੈ, ਨਹੀਂ ਤੇ ਇੱਥੇ ਹੀ ਪ੍ਰਾਣ ਛੁੱਟ ਜਾਣਗੇ, ਮੈਂ ਤਾਂ ਦਰਸ਼ਨ ਚਾਹੀਦੇ ਨੇ। ਇਹੀ ਬੇਨਤੀ ਬਾਰ ਬਾਰ ਕਰਦਾ, ਉਹ ਦੀਦਾਰ ਚਾਹੀਦਾ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬੈਰਾਗੀ। ਦਰਸ਼ਨਾਂ ਦੀ ਪਿਆਸ ਹੈ, ਕਹਿੰਦੇ ਮੈਂ ਰਹਿ ਨਹੀਂ ਸਕਦਾ ਬਾਲਾ ਪ੍ਰੀਤਮ ਦੇ ਦਰਸ਼ਨਾਂ ਤੋਂ ਬਗੈਰ, ਕਿਉਂਕਿ ਪਿਆਰ ਸੱਚਾ ਨਾ, ਸੱਚੇ ਪਿਆਰ ਦੀ ਆ ਨਿਸ਼ਾਨੀ ਹੁੰਦੀ ਹੈ। ਜਿਉਂ ਮਛਲੀ ਮਿਣ ਪਾਣੀ ਹੈ, ਜਿਉਂ ਜੀਵਨ ਪਾਵੇ ਮਛਲੀ ਵਿੱਚ ਪਾਣੀ ਹੈ, ਉਹ ਜੀਵਨ ਪਾਵੇ ਬੂੰਦ ਚੱਤ ਕੋ, ਬੂੰਦ ਹੋਣਾ ਚੱਤ ਕੋ, ਕਿਉਂ ਤੱਕ ਪਾਵੇ ਸ਼ਾਹ ਦੀ। ਕਹਿੰਦੇ ਇੱਥੇ ਪ੍ਰਾਣ ਛੱਡ ਦਿਆਂਗਾ, ਜਾਂ ਦਰਸ਼ਨ ਹੋਣਗੇ ਜਾਂ ਪ੍ਰਾਣ ਸਰੀਰ ਨੂੰ ਛੱਡ ਜਾਣਗੇ, ਕੋਈ ਗੱਲ ਨਹੀਂ। ਬੈਠਾ ਹੈ ਦਿਨ ਰਾਤ ਯਾਦ ਕਰ ਰਿਹਾ, ਹੇ ਮਾਲਕ ਤੁਸੀਂ ਸਮਰੱਥ, ਅੱਲਾ ਤਾਲਾ ਦਾ ਰੂਪ ਮੇਤੇ ਕਿਰਪਾ ਕਰੋ, ਮੈਨੂੰ ਦਰਸ਼ਨਾਂ ਦੀ ਪਿਆਸ ਹੈ, ਮੈਨੂੰ ਦਰਸ਼ਨ ਦਿਓ। ਤਿੰਨ ਦਿਨ ਹੋ ਗਏ ਭੁੱਖਣ ਪਾਣੇ ਨੂੰ। ਉਸ ਵੇਲੇ ਪਰਿਵਾਰ ਨੇ ਵਿਚਾਰ ਕੀਤੀ, ਕਿਉਂਕਿ ਪਰਖ ਤੇ ਪੂਰਾ ਉਤਰਿਆ ਸਾਧ ਸੰਗਤ ਜੀ, ਕਿ ਇਹ ਰੱਬ ਦਾ ਪਿਆਰਾ ਹੈ, ਸੱਚਾ ਹੈ, ਇਸ ਨੂੰ ਦਰਸ਼ਨ ਕਰਾਉਣੇ ਚਾਹੀਦੇ। ਤਿਆਰੀ ਹੋਈ, ਸੋਹਣੀ ਪਾਲਕੀ ਦੇ ਵਿੱਚ ਬਾਲਾ ਪ੍ਰੀਤਮ ਜੀ ਨੂੰ ਸੁੰਦਰ ਵਸਤਰਾਂ ਰੁਮਾਲਿਆਂ ਦੇ ਵਿੱਚ ਲਪੇਟ ਕੇ ਲਿਆ। ਸਰੀਰ ਦੀ ਅਵਸਥਾ, ਉਮਰ ਕੇਵਲ ਅਜੇ 3 ਮਹੀਨੇ ਦੀ ਹੈ। ਇੱਧਰ ਪੀਰ ਭੀਖਣ ਸ਼ਾਹ ਨੇ 2 ਕੁਜੀਆਂ ਲਈਆਂ, ਅੰਦਰੇ ਅੰਦਰ ਅਰਦਾਸ ਕੀਤੀ ਕਿ ਭਾਵੇਂ ਆਪ ਜੀ ਨੂੰ ਪ੍ਰਗਟ ਹੋਇਆਂ ਨੂੰ 3 ਮਹੀਨੇ ਨੇ, ਪਰ ਇਹ ਬਾਲ ਨਹੀਂ ਹਨ, ਇਹਤੇ ਸਮਰੱਥ ਹਨ। ਅੰਦਰੇ ਅੰਦਰ ਅਰਦਾਸ ਕਰਕੇ ਦੋਵੇਂ ਕੁਜੀਆਂ ਅੱਗੇ ਕਰ ਦਿੱਤੀਆਂ। ਤਨ ਬਾਲਾ ਪ੍ਰੀਤਮ ਘੱਟ ਘੱਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਣ। ਉਹਨਾਂ ਰੁਮਾਲਿਆਂ ਵਿੱਚ ਉਛਲ ਕੇ ਸੋਹਣੇ ਸੋਹਣੇ ਹੱਥ ਦੋਵਾਂ ਕੁਜੀਆਂ ਤੇ ਰੱਖ ਦਿੱਤੇ। ਜੋ ਪੀਰ ਭਿਖਣ ਸ਼ਾਹ ਦੇ ਅੰਦਰ ਸੀ ਕਿ ਇਸ ਵੇਲੇ ਦੋ ਫਿਰਕੇ ਹਨ ਕਿ ਇੱਕ ਦੇ ਪੀਰ ਹੋਣਗੇ ਜਾਂ ਇੱਕ ਦੇ ਗੁਰੂ ਹੋਣਗੇ, ਦੋਹਾਂ ਚੋਂ ਕਿਸ ਪੱਖ ਦੇ ਹੋਣਗੇ। ਆਪ ਜੀਆਂ ਨੇ ਦੋਹਾਂ ਕੁਜੀਆਂ ਤੇ ਹੱਥ ਰੱਖ ਕੇ ਸਮਝਾ ਦਿੱਤਾ ਕਿ ਭਿਖਣ ਸ਼ਾਹ, ਇਹ ਪੀਰ ਜੀ, ਅਸੀਂ ਸਭ ਦੇ ਸਾਂਝੇ ਹੋਵਾਂਗੇ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਨਾ ਉਹ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣ ਆਈ, ਇੱਥੇ ਤਾਂ ਕੋਈ ਬਗਾਨਾ ਹੈ ਹੀ ਨਹੀਂ। ਉਸ ਵੇਲੇ ਇਹ ਪੀਰ ਭਿਖਣ ਸ਼ਾਹ ਬਾਰ ਬਾਰ ਸਿਜਦੇ ਕਰਦਾ ਹੈ, ਧੰਨ ਸੋ ਵੇਲਾ ਜੇ ਦਰਸ਼ਨ ਕਰਨਾ, ਹਉ ਬਿਲਹਾਰੀ ਸਤਿਗੁਰ ਚਰਨਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਐਸੀ ਭਾਵਨਾ ਹੈ ਇਸ ਪੀਰ ਭਿਖਣ ਸ਼ਾਹ ਦੇ ਅੰਦਰ। ਸੋ ਇਉਂ ਪੀਰ ਭਿਖਣ ਸ਼ਾਹ ਦਰਸ਼ਨ ਕਰਕੇ ਸਾਧ ਜੀ ਨਿਹਾਲ ਹੋਇਆ। ਦਸਮ ਪਾਤਸ਼ਾਹ ਮਹਾਰਾਜ ਜੀ ਨੇ ਨਦਰ ਕੀਤੀ ਮੇਰ ਦੀ, ਵਿਸਮਾਦ ਦੇ ਵਿੱਚ ਪਹੁੰਚਾ ਦਿੱਤਾ, ਇਸ ਨੂੰ ਬਖਸ਼ਿਸ਼ ਕਰ ਦਿੱਤੀ। ਹੁਣ ਜਿਉਂ ਜਿਉਂ ਥੋੜਾ ਸਮਾਂ ਬੀਤਦਾ, ਆਪ ਜੀ ਅੱਜ ਹੋਰ ਕੱਲ ਹੋਰ, ਥੋੜੇ ਦਿਨਾਂ ਦੇ ਵਿੱਚ ਹੀ ਆਪ ਜੀ ਨੇ ਰਿੜਨਾ ਸ਼ੁਰੂ ਕਰ ਦਿੱਤਾ, ਫਿਰ ਤੁਰਨਾ ਸ਼ੁਰੂ ਕਰ ਦਿੱਤਾ। ਔਰ ਜਿਹੜਾ ਵੀ ਆਪ ਜੀ ਦੇ ਦਰਸ਼ਨ ਕਰਦਾ, ਹਰ ਦਾ ਦਿਲ ਕਰਦਾ, ਦਰਸ਼ਨ ਕਰਦੇ ਹੀ ਰਹੀਏ। ਆਪਸ ਵਿੱਚ ਐਂ ਗੱਲਾਂ ਕਰਦੇ ਹੈ, ਜੇ ਰੱਬ ਦੇ ਦਰਸ਼ਨ ਕਰਨੇ ਹੈ, ਅੱਲਾਹ ਤਾਲਾ ਦੇ ਕਰਨੇ ਹੈ, ਬਾਲਾ ਪ੍ਰੀਤਮ ਦੇ ਦਰਸ਼ਨ ਕਰ ਲਓ। ਸੋ ਇਹ ਹਰ ਇੱਕ ਨੂੰ ਬੜੇ ਪਿਆਰੇ ਲੱਗਦੇ ਨੇ। ਸਹਿਜੇ ਸਹਿਜੇ ਤੇਜ਼ੀ ਨਾਲ ਦੌੜ ਭੱਜਣ ਲੱਗ ਪਏ, ਭਾਵੇਂ ਉਮਰ ਛੋਟੀ ਹੈ, ਸਰੀਰ ਬੜਾ ਫੁਰਤੀਲਾ। ਤਾਂ ਇੱਕ ਦਿਨ ਇੱਕ ਮਾਤਾ ਸਤਸੰਗ ਜੀ ਚਰਖਾ ਕੱਤ ਰਹੀ ਹੈ, ਰੂੰ ਕੱਤ ਰਹੀ ਹੈ। ਆਪ ਜੀ ਕੀ ਕਰਦੇ ਨੇ, ਭੱਜੇ ਜਾਂਦੇ, ਉਸਦੀ ਤਨ ਤੋੜ ਦਿੰਦੇ, ਫੜੇ ਨਹੀਂ ਜਾਂਦੇ, ਕਿੱਦਾਂ ਪਿੱਛੇ ਨੂੰ ਭੱਜ ਜਾਂਦੇ ਆ। ਫਿਰ ਉਹ ਸ਼ੁਰੂ ਕਰਦੀ ਹੈ, ਫਿਰ ਭੱਜ ਕੇ ਤਨ ਤੋੜ ਦਿੰਦੇ ਆ। ਹੁਣ ਉਹ ਪਰੇਸ਼ਾਨ ਵੀ ਹੁੰਦੀ ਹੈ, ਪਰ ਦਰਸ਼ਨ ਕਰ ਕਰਕੇ ਨਿਹਾਲ ਵੀ ਹੁੰਦੀ ਹੈ। ਇਉਂ ਕਈ ਵਾਰ ਜਦ ਤੰਦਾਂ ਤੋੜੀਆਂ, ਉਹ ਮਾਈ ਉੱਠੀ ਔਰ ਮਾਤਾ ਜੀ ਨੂੰ ਜਾ ਕੇ ਕਹਿੰਦੀ ਹੈ, ਮਾਤਾ ਗੁਜਰ ਕੌਰ ਜੀ ਨੂੰ, ਮਾਤਾ ਜੀ ਤੁਹਾਡੇ ਲਾਲ ਜੀ ਬੜੇ ਸੋਹਣੇ ਲੱਗਦੇ ਨੇ, ਦਿਲ ਨਹੀਂ ਕਰਦਾ ਕੁਛ ਕਹਿਣ ਨੂੰ, ਪਰ ਅੱਜ ਮੈਨੂੰ ਸਤਾਇਆ ਬੜਾ ਉਹਨਾਂ ਨੇ, ਮੇਰੀਆਂ ਤਾਂ ਬਾਰ ਬਾਰ ਤੰਦਾਂ ਤੋੜੀਆਂ ਨੇ। ਇਹ ਕਹਿ ਕੇ ਵਾਪਸ ਆ ਗਈ। ਜਦ ਬਾਲਾ ਪ੍ਰੀਤਮ ਜੀ ਖੇਡਦੇ ਖੇਡਦੇ ਗਏ, ਮਾਤਾ ਜੀ ਦੀ ਗੋਦ ਚ ਬੈਠੇ, ਮਾਤਾ ਜੀ ਕਹਿੰਦੇ, ਲਾਲ ਜੀ ਉਹ ਫਲਾਣੀ ਮਾਈ ਆਈ ਸੀ ਔਰ ਉਹ ਕਹਿੰਦੀ ਸੀ ਕਿ ਮੇਰੀਆਂ ਅੱਜ ਤੰਦਾਂ ਬੜੀਆਂ ਤੋੜੀਆਂ ਨੇ। ਉਸ ਵੇਲੇ ਉੱਪਰ ਨੂੰ ਮੁੱਖ ਕਰਕੇ ਤੋਤਲੀ ਜੀ ਆਵਾਜ਼ ਵਿਚ ਕਹਿਣ ਲੱਗੇ, ਮਾਤਾ ਮੈਂ ਉਸ ਮਾਈ ਦੀਆਂ 84 ਦੀਆਂ ਤੰਦਾਂ ਤੋੜ ਦਿੱਤੀਆਂ ਨੇ। ਉਹ ਮਾਤਾ ਹੁਣ ਜਨਮ ਮਰਨ ਦੇ ਚੱਕਰ ਵਿਚ ਨਹੀਂ ਪਏਗੀ, 84 ਵਿਚ ਨਹੀਂ ਪਏਗੀ, ਉਸ ਦੇ ਸਾਰੇ ਬੰਧਨ ਜਿਹੜੇ ਆ ਉਹ ਖਤਮ ਹੋ ਗਿਆ। ਇੱਕੋ ਨਜ਼ਰ ਮਾਲ ਤੇਰੀ 84 ਵਾਲੇ ਗੇੜ ਕੱਟ ਦੇ, ਇੱਕੋ ਨਜ਼ਰ ਮਾਲ ਤੇਰੀ 84 ਵਾਲੇ ਗੇੜ ਕੱਟ ਦੇ। ਨਜ਼ਰ ਮਾਲ ਤੇਰੀ
ਮੇਰੇ ਪਿਆਰੇ ਪੁਰਾਸੀ ਵਾਲੇ ਗੇੜ ਕੱਟਦੇ
ਜਹਾਂਗੀਰ ਬਾਦਸ਼ਾਹ ਮਨ ਵਿੱਚ ਬਾਰ ਬਾਰ ਸੋਚਦਾ ਕਿ ਛੇਵੇਂ ਪਾਤਸ਼ਾਹ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ ਤੇ ਮੈਨੂੰ ਬਾਦਸ਼ਾਹ ਜਾਂ ਪਾਤਸ਼ਾਹ ਕਹਿੰਦੇ ਆ, ਮੈਨੂੰ ਸੱਚਾ ਪਾਤਸ਼ਾਹ ਕਿਉਂ ਨਹੀਂ ਕਹਿੰਦੇ? ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ, ਸਤਿਗੁਰ ਸੱਚਾ ਪਾਤਸ਼ਾਹ ਕੂੜੇ ਬਾਦਸ਼ਾਹ ਦੁਨਿਆਵੇ। ਜਹਾਂਗੀਰ ਸੋਚਦਾ ਮੇਰਾ ਰਾਜ ਬਹੁਤ ਵੱਡਾ, ਮੇਰੇ ਮਹਿਲ ਬਹੁਤ ਵੱਡੇ ਨੇ, ਛੇਵੇਂ ਪਾਤਸ਼ਾਹ ਨਾਲੋਂ ਮੇਰੇ ਮਹਿਲ ਵੀ ਬਹੁਤ ਵੱਡੇ, ਖਜ਼ਾਨਾ ਮੇਰੇ ਕੋਲ, ਫੌਜਾਂ ਮੇਰੇ ਕੋਲ ਜ਼ਿਆਦਾ, ਮੈਨੂੰ ਸੱਚਾ ਪਾਤਸ਼ਾਹ ਕਿਉਂ ਨਹੀਂ ਕਹਿੰਦੇ? ਕੀ ਕਮੀ ਮੇਰੇ ਅੰਦਰ? ਅੱਜ ਛੇਵੇਂ ਪਾਤਸ਼ਾਹ ਆਗਰੇ ਪਹੁੰਚਦੇ ਆ, ਜਹਾਂਗੀਰ ਬਾਦਸ਼ਾਹ ਨਾਲ ਹੈ, ਬਾਹਲੇ ਪਾਸੇ ਟੈਂਟ ਲਾਏ ਹੋਏ। ਇੱਕ ਗਰੀਬ ਸਿੱਖ ਜਿਹੜਾ ਘਾਫ ਉਤਰ ਕੇ ਗੁਜ਼ਾਰਾ ਕਰਦਾ ਸੀ, ਜਦੋਂ ਉਸ ਨੂੰ ਪਤਾ ਲੱਗਾ, ਉਹਨੇ ਸੋਹਣਾ ਘਾਹ ਤਿਆਰ ਕੀਤਾ ਤਿੜਾਂ ਵਾਲਾ ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਵਾਸਤੇ, ਤੇ ਇੱਕ ਬੜੀ ਦੇਰ ਤੋਂ ਟਗਾ ਬਚਾ ਕੇ ਰੱਖਿਆ ਸੀ ਉਹ ਨਾਲ ਲਿਆ, ਦਰਸ਼ਨਾਂ ਵਾਸਤੇ ਚੱਲ ਪਿਆ। ਜਦ ਉੱਥੇ ਪਹੁੰਚਿਆ ਤੇ ਪਹਿਲਾਂ ਟੈਂਟ ਆ ਗਿਆ ਜਹਾਂਗੀਰ ਦਾ, ਗੁਰਸਿੱਖ ਨੂੰ ਭੁਲੇਖਾ ਲੱਗ ਗਿਆ, ਘਾਹ ਦੀ ਭੰਨ ਬਾਹਰ ਰੱਖੀ, ਅੰਦਰ ਚਲਾ ਗਿਆ। ਜਹਾਂਗੀਰ ਦੇ ਅੱਗੇ ਟਗਾ ਰੱਖ ਕੇ ਹੱਥ ਜੋੜੇ, ਸੱਚੇ ਪਾਤਸ਼ਾਹ ਮੇਤੇ ਕਿਰਪਾ ਕਰੋ। ਜਹਾਂਗੀਰ ਬੜਾ ਪ੍ਰਸੰਨ ਹੋਇਆ ਕਿ ਮੈਨੂੰ ਵੀ ਕਿਸੇ ਨੇ ਸੱਚਾ ਪਾਤਸ਼ਾਹ ਕਿਹਾ। ਕਹਿਣ ਲੱਗਾ, ਮੰਗ ਕੀ ਚਾਹੀਦਾ? ਤੇ ਗੁਰਸਿੱਖ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਮੁਕਾ ਦਿਓ। ਹੁਣ ਉਹਦਾ ਤੇ ਆਪਣਾ ਨਹੀਂ ਸੀ ਮੁੱਕਿਆ। ਅੱਜ ਸਮਝ ਆਈ ਜਹਾਂਗੀਰ ਬਾਦਸ਼ਾਹ ਨੂੰ, ਉਹ ਕੋਈ ਜਗੀਰ ਦੇ ਸਕਦਾ, ਧਨ ਦੌਲਤ ਦੇ ਸਕਦਾ, ਜਨਮ ਮਰਨ ਨਹੀਂ ਮੁਕਾ ਸਕਦਾ। ਆਪਣੀ ਜ਼ਬਾਨ ਤੋਂ ਆਪ ਜਹਾਂਗੀਰ ਕਹਿੰਦਾ, ਗੁਰਸਿੱਖਾ, ਮੈਂ ਦੁਨੀਆ ਦਾ ਬਾਦਸ਼ਾਹ ਹਾਂ, ਜਨਮ ਮਰਨ ਮੁਕਾਉਣ ਵਾਲਾ ਸੱਚਾ ਪਾਤਸ਼ਾਹ ਅੱਗੇ ਹੈ। ਗੁਰਸਿੱਖ ਨੇ ਟਗਾ ਚੱਕ ਲਿਆ, ਘਾਹ ਦੀ ਪੰਡ ਵੀ ਚੱਕ ਲਈ, ਅੱਗੇ ਚਲਾ ਗਿਆ। ਘਾਹ ਦੀ ਪੰਡ ਬਾਹਰ ਰੱਖੀ, ਅੰਦਰ ਜਾ ਕੇ ਛੇਵੇਂ ਪਾਤਸ਼ਾਹ ਮਾਰ ਨਮਸਕਾਰ ਕੀਤੀ, ਮੱਥਾ ਟੇਕਿਆ, ਟਗਾ ਭੇਟ ਰੱਖੀ ਹੈ। ਤੇ ਉਸ ਵੇਲੇ ਟਗਾ ਭੇਟਾ ਕਰਕੇ ਆ ਬੇਨਤੀ ਕੀਤੀ,
ਜੀ ਮੈਂ ਬਹੁਤ ਜਨਮ ਨਾਇਆ, ਇਹੋ ਮੇਰੀ ਦੇਨ, ਬਹੁਤ ਜਨਮ ਨਾਇਆ,
ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਮਿਟਾ ਦੋ। ਤੇ ਸਤਿਗੁਰੂ ਦਿਆਲ ਹੋਏ, ਸੱਚੀ ਪਿਆਰ ਦੀ ਭੇਟਾ ਲੈ ਕੇ, ਟਗਾ ਲੈ ਕੇ, ਭਾਵਨੀ ਭਗਤ ਪਾਏ ਕੌੜੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬਨ ਦਾਨ ਦਾਨ ਦਿੱਤਾ। ਨਿਗਾਹ ਕੀਤੀ, ਦ੍ਰਿਸ਼ਟੀ ਕੀਤੀ, ਨਾਲ ਨਦਰੀ ਨਦਰ ਨਿਹਾਲ, ਜਨਮ ਮਰਨ ਕੱਟ ਦਿੱਤਾ। ਇੱਕੋ ਨਜ਼ਰ ਜਨਮ ਮਰਨ ਕੱਟ ਦਿੰਦੀ ਸਾਧ ਸਿੰਘ ਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਲਵੇ ਦੇਸ਼ ਨੂੰ ਉਤਾਰੇ ਨੇ। ਭਾਈ ਹਮੀਰ ਭਾਈ ਸ਼ਮੀਰ ਬੜੀ ਸੇਵਾ ਕਰਦੇ ਨੇ। ਭਾਈ ਸ਼ਮੀਰ ਦੀ ਸੇਵਾ ਤੇ ਪ੍ਰਸੰਨ ਹੋ ਗਏ ਤੇ ਬਚਨ ਕੀਤਾ, ਦੱਸ ਭਾਈ ਕੀ ਚਾਹੀਦਾ, ਮੰਗ ਜੋ ਚਾਹੀਦਾ। ਤੇ ਭਾਈ ਸ਼ਮੀਰ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ 84 ਤੋਂ ਬੜਾ ਡਰ ਲੱਗਦਾ, ਜਨਮ ਮਰਨ ਤੋਂ ਬੜਾ ਡਰ ਲੱਗਦਾ, ਤੇ ਕਿਰਪਾ ਕਰੋ ਇਹ 84 ਦੇ ਬੰਧਨ ਖਤਮ ਹੋ ਜਾਣ, ਜਨਮ ਮਰਨ ਮੁੱਕ ਜਾਵੇ। ਮਾਰ ਨੇ ਨਿਗਾਹ ਕਰ ਦਿੱਤੀ, ਕਿਰਪਾ ਕਰ ਦਿੱਤੀ, ਭਾਈ ਸ਼ਮੀਰ ਨੂੰ ਸੁਪਨੇ ਵਿੱਚ 84 ਲੰਘਾ ਦਿੱਤੀ ਸਾਰੀ ਸਾਸਨ ਚ। ਇਹ ਸਤਿਗੁਰ ਦੀ ਬਖਸ਼ਿਸ਼। ਅੱਜ ਬਾਲਾ ਪ੍ਰੀਤਮ ਜੀ ਛੋਟੀ ਉਮਰ ਤੇ ਆਪਣੀ ਮਾਤਾ ਜੀ ਨੂੰ ਕਹਿ ਰਹੇ ਨੇ ਪਟਨਾ ਸਾਹਿਬ, ਮਾਤਾ ਉਸ ਮਾਈ ਦੀਆਂ ਮੈਂ 84 ਦੀਆਂ ਤੰਦਾਂ ਕੱਢ ਦਿੱਤੀਆਂ ਨੇ, ਹੁਣ ਉਹ 84 ਵਿੱਚ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪਏਗੀ। ਸੋ ਇਉਂ ਜਿਹੜਾ ਵੀ ਆਪ ਜੀ ਦੇ ਦਰਸ਼ਨ ਕਰਦਾ ਨਿਹਾਲ ਹੁੰਦਾ। ਕਈ ਆ ਕੇ ਬੇਨਤੀਆਂ ਕਰਦੇ ਆ ਜਿੱਥੇ ਵੀ ਮਿਲਦੇ। ਬਾਲਾ ਪ੍ਰੀਤਮ ਜੀ, ਇੱਕ ਸੇਠ ਦੇ ਘਰ ਕੋਈ ਪੋਤਰਾ ਨਹੀਂ ਸੀ ਆ ਰਿਹਾ, ਆਪਣੀ ਨੂੰਹ ਨੂੰ ਲੈ ਕੇ ਆਏ, ਬਾਲਾ ਪ੍ਰੀਤਮ ਜੀ ਨੂੰ ਬੇਨਤੀ ਕੀਤੀ। ਬਾਲਾ ਪ੍ਰੀਤਮ ਜੀ ਕਹਿੰਦੇ ਸਾਡੇ ਸਾਥੀਆਂ ਨੂੰ, ਕਹਿੰਦੇ ਬੇੜੀ ਫਿਰ ਨਵੀਂ ਦੇ ਦੇਣੀ ਗੰਗਾ ਦੇ ਵਿੱਚ ਸੈਰ ਕਰਨ ਨੂੰ, ਜਾਓ ਪੰਜ ਪੁੱਤਰ ਹੋਣਗੇ। ਇੱਕ ਮੰਗਦੇ ਸੀ, ਪੰਜ ਦੇ ਦਿੱਤੇ ਸਾਸ। ਅੱਜ ਬੇੜੀ ਦੇ ਵਿੱਚ ਸੈਰ ਕਰ ਰਹੇ ਨੇ ਸਾਥੀਆਂ ਦੇ ਨਾਲ। ਜਦੋਂ ਪਹਿਲੀ ਵਾਰ ਬੇੜੀ ਦੇ ਵਿੱਚ ਸੈਰ ਕਰਨ ਗਏ ਤੇ ਗੰਗਾ ਨੇ ਦੇਖਿਆ ਮੇਰੇ ਭਾਗ ਚੰਗੇ, ਮੈਂ ਇਹਨਾਂ ਦੇ ਚਰਨ ਹੁਣ ਛੋ ਲਵਾਂ, ਚਰਨ ਛੋ ਪ੍ਰਾਪਤ ਕਰ ਲਵਾਂ। ਗੰਗਾ ਉੱਪਰ ਨੂੰ ਆ ਰਹੀ ਹੈ, ਮਲਾਹ ਘਬਰਾਇਆ, ਸਾਥੀ ਘਬਰਾਏ। ਬਾਲਾ ਪ੍ਰੀਤਮ ਜੀ ਜਾਣੀ ਜਾਣ ਆਪਣੇ ਚਰਨ ਬੇੜੀ ਦੇ ਵਿੱਚੋਂ ਲਮਕਾ ਦਿੱਤੇ। ਜਿਸ ਵੇਲੇ ਗੰਗਾ ਨੇ ਚਰਨ ਧੋਤੇ, ਗੰਗਾ ਸ਼ਾਂਤ ਹੋ ਗਈ। ਸਾਸਨ ਬੇਅੰਤ ਕੌਤੁਕ ਕੀਤੇ ਨੇ ਆਪ ਜੀ ਨੇ ਇਸ ਪਟਨਾ ਸਾਹਿਬ ਦੀ ਧਰਤੀ ਤੇ। ਸਾਸਨ ਜੀ, ਇੱਕ ਵਾਰੀ ਐਸਾ ਹੋਇਆ, ਇੱਕ ਕੋਹੜੀ ਜਿਸਦੇ ਸਰੀਰ ਵਿੱਚ ਬਦਬੋ ਆ ਰਹੀ ਸੀ, ਕੋਹੜ ਦਾ ਰੋਗ ਸੀ, ਉੱਥੇ ਗੰਗਾ ਦੇ ਕਿਨਾਰੇ ਆ ਗਿਆ ਜਿੱਥੇ ਮਹਾਰਾਜ ਬੱਚਿਆਂ ਨਾਲ ਸਾਥੀ ਨਾਲ ਖੇਡਦੇ ਸੀ। ਹੱਥ ਜੋੜ ਕੇ ਬੇਨਤੀ ਕਰਦਾ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰਾ ਰੋਗ ਹੈ ਕੋਹੜ ਦਾ, ਮੈਂ ਬਹੁਤ ਦੁਖੀ ਹਾਂ। ਮੈਨੂੰ ਪਤਾ ਲੱਗਾ ਹੈ ਤੁਸੀਂ ਤੇ ਨਿਗਾਹ ਨਾਲ ਹੀ ਰੋਗ ਦੂਰ ਕਰ ਦਿੰਦੇ ਹੋ। ਉਸ ਵੇਲੇ ਬਾਲਾ ਪ੍ਰੀਤਮ ਜੀ ਨੇ ਕੀ ਕੀਤਾ ਦੇਖੋ, ਐਸਾ ਕੌਤੁਕ ਕੀਤਾ, ਇਸ ਕੋਹੜੀ ਨੂੰ ਧੱਕਾ ਮਾਰ ਕੇ ਗੰਗਾ ਵਿੱਚ ਸੁੱਟ ਦਿੱਤਾ। ਤੇ ਜਦੋਂ ਇਹ ਕੋਹੜੀ ਗੰਗਾ ਵਿੱਚ ਡਿੱਗਿਆ ਨਾ, ਗੋਤਾ ਖਾਧਾ, ਥੱਲੇ ਨੂੰ ਗਿਆ, ਕੋਹੜ ਦੂਰ ਨੌ ਬਰਨੌ ਹੋ ਕੇ ਨਿਕਲ ਆਇਆ। ਕਿਤੇ ਤੁਸੀਂ ਨਾ ਕਰ ਦਿਓ, ਕੋਈ ਰੋਗੀ ਹੋਵੇ ਤੇ ਵੀ ਧੱਕਾ ਮਾਰ ਦਿਓ ਕਿ ਭਾਈ ਅੱਜ ਤਾਂ ਲੋਕ, ਇਹ ਧਿਆਨ ਰੱਖਿਓ ਜੀ ਕਿ ਸ਼ਾਇਦ ਮਾਰੇ ਅਸਲ ਰਾਜੀ ਕਰ ਦਿੰਦੇ ਸੀ। ਉਹ ਤੇ ਮਾਲਕ ਦੇ ਕੌਤਕ ਸਨ, ਉਹ ਜਿਵੇਂ ਮਰਜ਼ੀ ਕਰਨ, ਉਹਦੀ ਬੇਨਤੀ ਮਨਜ਼ੂਰ ਕਰ ਲਈ। ਕੋਹੜੀ ਨੌ ਬਰਨੌ ਹੋ ਗਿਆ, ਸਾਰੇ ਰੋਗ ਦੂਰ ਹੋ ਗਏ, ਕਿਉਂਕਿ ਸਤਿਗੁਰੂ ਤਨ ਦੇ ਵੀ ਰੋਗ ਦੂਰ ਕਰਦਾ, ਮਨ ਦੇ ਵੀ ਰੋਗ ਦੂਰ ਕਰਦਾ। ਜੋ ਜੋ ਦਿਸ਼ਾ ਸੋ ਸੋ ਰੋਗੀ। ਹੁਣ ਇਲਾਜ ਕੌਣ ਕਰੇ ਜਿਹੜਾ ਰੋਗ ਤੋਂ ਰਹਿਤ ਹੈ? ਰੋਗ ਤੋਂ ਰਹਿਤ ਕੌਣ ਹੈ? ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਨਮ ਜਨਮ ਕੇ ਦੁੱਖ ਨਿਵਾਰੈ, ਸੁੱਕਾ ਮਨ ਸਧਾਰੈ, ਦਰਸ਼ਨ ਪੇਟ ਹੋ ਨਿਹਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਗੀ ਫੰਦਾ। ਐਸੇ ਸਤਿਗੁਰੂ ਜਿਨ੍ਹਾਂ ਦੇ ਕੋਲ ਨਾਮ ਦੀ ਦਾਰੂ, ਸਰਵ ਰੋਗ ਕਾ ਔਖਦ ਨਾਮ, ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗ ਗਿਆ ਸੱਚ ਬਿਨਾਂ, ਉਹ ਨਾਮ ਦੀ ਦਾਰੂ ਦੇ ਕੇ ਸੰਸਾਰ ਦਾ ਜਿਹੜਾ ਸਭ ਤੋਂ ਵੱਡਾ ਰੋਗ ਹੈ ਨਾ ਹਉਮੈ ਦਾ, ਉਹ ਕੱਟ ਦਿੰਦੇ ਸਾਰ। ਜੇ ਹਉਮੈ ਦਾ ਰੋਗ ਕੱਟਿਆ ਜਾਵੇ ਸਾਰੇ ਰੋਗ ਕੱਟ ਜਾਂਦੇ। ਸੋ ਬਾਲਾ ਪ੍ਰੀਤਮ ਜੀ ਨੇ ਕੋਹੜੀ ਤੇ ਨਿਗਾਹ ਕੀਤੀ, ਉਹਦਾ ਕੋਹੜ ਸਾਰਾ ਸਾਸਕ ਜੀ ਦੂਰ ਹੋ ਗਿਆ। ਇੱਕ ਵਾਰ ਆਪ ਜੀ ਆਪਣੇ ਸਾਥੀਆਂ ਦੇ ਨਾਲ ਖੇਡ ਰਹੇ, ਦੋ ਪਾਰਟੀਆਂ ਬਣਾ ਲੈਂਦੇ ਆ ਫੌਜਾਂ, ਇੱਕ ਦੇ ਜਰਨੈਲ ਆਪ ਬਣਦੇ, ਇੱਕ ਦੇ ਦੂਸਰੇ ਬਣ ਜਾਂਦੇ ਆ, ਦੋਹੀ ਪਾਸੀ ਫਿਰ ਸਾਹਸ ਮੁਕਾਬਲੇ ਹੁੰਦੇ ਉੱਥੇ। ਤੇ ਅੱਜ ਖੇਡ ਰਹੇ ਸੀ ਤੇ ਇੱਥੋਂ ਦਾ ਜਿਹੜਾ ਨਵਾਬ ਹੈ ਉਹ ਆ ਰਿਹਾ, ਨਵਾਬ ਦੇ ਅਹਿਲਕਾਰ ਸਿਪਾਹੀ ਅੱਗੇ ਆਏ, ਕਹਿਣ ਲੱਗੇ ਬੱਚੇ ਉਹ ਨਵਾਬ ਸਾਹਿਬ ਆ ਰਹੇ ਨੇ ਤੇ ਤੁਸੀਂ ਇੱਥੇ ਹੱਥ ਜੋੜ ਕੇ ਖੜੇ ਹੋ ਜਾਓ, ਜਦੋਂ ਨਵਾਬ ਸਾਹਿਬ ਲੰਘਣਗੇ ਨਾ ਉਸ ਵੇਲੇ ਤੁਸੀਂ ਸਲਾਮ ਕਰਨੀ ਹੈ, ਸਿਰ ਝੁਕਾਉਣਾ, ਸਿੱਧਾ ਕਰਨਾ। ਇਹ ਕਹਿ ਕੇ ਅੱਗੇ ਚਲੇ ਜਾਂਦੇ ਆ। ਬਾਲਾ ਪ੍ਰੀਤ ਜੀ ਨੇ ਆਪਣੇ ਸਾਥੀਆਂ ਨੂੰ ਕਿਹਾ, ਦੇਖੋ ਭਾਈ, ਨਾ ਤਾਂ ਆਪਾਂ ਹੱਥ ਜੋੜਨੇ, ਨਾ ਆਪਾਂ ਸਲਾਮ ਕਰਨੀ ਹੈ। ਕਿਉਂ? ਵੇਖੋ, ਉਸ ਵੇਲੇ ਤੋਂ ਹੀ ਐਸਾ ਪ੍ਰਚਾਰ, ਐਸੇ ਬਚਨ ਜਿਹੜੇ ਸਿੱਖਾਂ ਨੂੰ ਬਖਸ਼ੇ ਨੇ, ਬਾਅਦ ਪੂਜਾ ਅਕਾਲ ਕੀ ਪ੍ਰਚਾਰ ਸ਼ਬਦ ਕਾ ਦੀਦਾਰ ਖਾਲਸੇ ਕਾ। ਮਹਾਰੀ ਕਹਿੰਦੇ, ਸਾਨੂੰ ਕਿਸੇ ਦਾ ਡਰ ਨਹੀਂ। ਪੈ ਕਾਹੋ ਕੋ ਦੇਤ ਨਹਿ ਨਹਿ ਪੈ ਮਾਂ ਧਿਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਹੈ ਬਖਾਨ। ਉਹ ਤਾਂ ਕਿਸੇ ਤੋਂ ਡਰਦੇ ਨਹੀਂ, ਨਾ ਕਿਸੇ ਨੂੰ ਡਰਾਉਂਦੇ ਆ। ਤੇ ਬੱਚਿਆਂ ਨੂੰ ਕੀ ਸਮਝਾਇਆ? ਕਹਿੰਦੇ, ਜਦੋਂ ਇਹ ਨਵਾਬ ਸਾਹਮਣੇ ਆਏਗਾ ਨਾ, ਜਿਹੜਾ ਹਾਥੀ ਤੇ ਸਵਾਰ ਹੋ ਕੇ ਆ ਰਿਹਾ, ਨਾ ਤਾਂ ਹੱਥ ਜੋੜਨੇ ਹੈ, ਨਾ ਸਲਾਮ ਕਰਨੀ। ਕਰਨਾ ਕੀ ਹੈ? ਕਹਿੰਦੇ, ਇਹਨੂੰ ਦੰਦੀਆਂ ਝੁਕਾ ਕੇ ਜਾਣਾ। ਕਹਿੰਦੇ ਭਾਵ ਬੇਪਰਵਾਹੀ, ਰੰਗ ਹੱਸੇ ਰੰਗ ਰੋਵੇ ਚੁੱਪ ਹੀ ਕਰ ਜਾਏ, ਪ੍ਰਵਾਹ ਨਾ ਹੀ ਕਿਸੇ ਕੇਰੀ ਬਾਤ ਸੱਚੇ ਨਾ। ਇਸੇ ਤਰ੍ਹਾਂ ਹੀ ਸਾਧ ਦੀ ਕੀਰਤਨ। ਇੱਕ ਵਾਰ ਆਪ ਜੀ ਗੰਗਾ ਤੇ ਗਏ ਔਰ ਆਪ ਜੀ ਦੇ ਹੱਥਾਂ ਨੂੰ ਬੜੇ ਕੀਮਤੀ ਕੰਗਣ ਸਨ ਸੋਨੇ ਦੇ। ਇੱਕ ਸੋਨੇ ਦਾ ਕੰਗਣ ਉੱਥੇ ਸਾਧ ਸਿੰਘ ਜੀ ਗੰਗਾ ਵਿੱਚ ਹੀ ਸੁੱਟ ਆਏ। ਜਿਸ ਵੇਲੇ ਘਰ ਆਏ, ਮਾਤਾ ਜੀ ਨੇ ਦੇਖਿਆ ਇੱਕ ਕੰਗਣ ਹੈ, ਦੂਸਰਾ ਨਹੀਂ। ਲਾਲ ਜੀ, ਕਿੱਥੇ ਸੁੱਟ ਕੇ ਆਏ ਹੋ? ਮਾਤਾ ਗੁਜਰ ਕੌਰ ਜੀ ਲਾਲ ਜੀ ਜਾਂ ਭਾਗ ਜੀ ਕਿਹਾ ਕਰਦੇ ਸੀ ਬੜੇ ਪਿਆਰ ਨੂੰ। ਕਹਿਣ ਲੱਗੇ, ਮਾਤਾ ਜੀ ਗੰਗਾ ਦੇ ਵਿੱਚ ਡਿੱਗ ਪਿਆ। ਕਹਿੰਦੇ, ਕਿੱਥੇ ਡਿੱਗ ਪਿਆ? ਹੁਣ ਮਾਮਾ ਕਿਰਪਾਲ ਚੰਦ ਨਾਲ ਚਲੇ ਗਏ ਗੰਗਾ ਦੇ ਕੰਢੇ ਤੇ। ਜਿਸ ਵੇਲੇ ਗੰਗਾ ਦੇ ਕੰਢੇ ਤੇ ਚਲੇ ਗਏ ਤੇ ਉਸ ਨੇ ਪੁੱਛਿਆ ਵੀ ਕਿੱਥੇ ਡਿੱਗਿਆ? ਦੂਸਰੇ ਹੱਥ ਦਾ ਕੰਗਣ ਲਾ ਕੇ ਵਗਾ ਕੇ ਮਾਰਿਆ। ਕਹਿੰਦੇ, ਇੱਥੇ ਕਿ ਡਿੱਗਿਆ ਸੀ ਉਹ ਪਹਿਲਾਂ, ਦੂਸਰਾ ਵੀ ਸੁੱਟ ਦਿੱਤਾ ਸਾਸ। ਭਾਵ ਸੋਨੇ ਨਾਲ ਪਿਆਰ ਨਹੀਂ, ਪਿਆਰ ਹੈ ਰੱਬ ਦੇ ਪਿਆਰਿਆਂ ਨਾਲ, ਪਿਆਰ ਹੈ ਪਰਮੇਸ਼ਰ ਦੇ ਨਾਲ। ਕਿ ਅਸੀਂ ਤੇ ਆਪਣੇ ਪਿਆਰ ਸਿੱਖਾਂ ਨੂੰ ਸਰਬਲੋਹ ਦੇ ਕੜੇ ਪਵਾਉਣੇ ਨੇ, ਸਾਨੂੰ ਸੋਨੇ ਨਾਲ ਪਿਆਰ ਨਹੀਂ। ਬੇਅੰਤ ਕੌਤਕ ਆਪ ਜੀ ਨੇ ਕੀਤੇ। ਇੱਥੇ ਇੱਕ ਪੰਡਿਤ ਸ਼ਿਵ ਦੱਤ ਹੋਇਆ ਸਾਸਨ, ਜਿਹੜਾ ਸ਼੍ਰੀ ਰਾਮ ਚੰਦਰ ਜੀ ਦਾ ਪੁਜਾਰੀ ਸੀ, ਭਾਵ ਸ਼੍ਰੀ ਰਾਮ ਚੰਦਰ ਜੀ ਦਾ ਧਿਆਨ ਰੱਖਦਾ ਸੀ, ਧਿਆਨ ਕਰਦਾ ਸੀ। ਜਦ ਉਹਨੂੰ ਪਤਾ ਲੱਗਾ ਬਾਲਾ ਪ੍ਰੀਤਮ ਜੀ ਦੇ ਚੋਜਾਂ ਦਾ, ਕਹਿੰਦਾ, ਮੈਂ ਤਾਂ ਮੰਨਾਂਗਾ ਜੇਕਰ ਮੈਨੂੰ ਉਸ ਰੂਪ ਵਿੱਚ ਦਰਸ਼ਨ ਦੇਣ। ਅੱਜ ਸ਼ਿਵਦੱਤ ਪੰਡਿਤ ਗੰਗਾ ਦੇ ਕਿਨਾਰੇ ਬੈਠਾ ਹੋਇਆ ਨੇਤਰ ਬੰਦ ਕਰਕੇ। ਬਾਲਾ ਪ੍ਰੀਤਮ ਜੀ ਆਏ, ਇਕਦਮ ਆਵਾਜ਼ ਦਿੱਤੀ, ਪੰਡਿਤ ਜੀ ਚਾਹ। ਜਿਸ ਵੇਲੇ ਪੰਡਿਤ ਨੇ ਨੇਤਰ ਖੋਲੇ, ਅੱਖਾਂ ਖੋਲੀਆਂ, ਪਹਿਲੀ ਵਾਰ ਤਾਂ ਦੇਖਦਾ ਬਾਲਾ ਪ੍ਰੀਤਮ ਸ੍ਰੀ ਗੋਬਿੰਦ ਰਾਏ ਜੀ ਨੇ, ਦੂਸਰੇ ਪਲ ਵਿੱਚ ਕੀ ਦੇਖਦਾ? ਸ੍ਰੀ ਰਾਮ ਚੰਦਰ ਮਹਾਰਾਜ ਨੇ। ਉਸੇ ਵੇਲੇ ਸਾਰੇ ਸ਼ੰਕੇ ਪਰਮ ਦੂਰ ਹੋ ਗਏ, ਭੁੱਲ ਗਿਆ ਸਭ ਕੁਛ, ਮਗਰ ਮਗਰ ਹਰ ਵੇਲੇ ਤੁਰਿਆ ਫਿਰਦਾ, ਮੇਰੇ ਇਹ ਭਗਵਾਨ ਸ੍ਰੀ ਰਾਮ ਚੰਦਰ ਨੇ। ਕੋਈ ਕਹਿੰਦਾ ਮੇਰੇ ਭਗਵਾਨ ਸ੍ਰੀ ਰਾਮ ਕ੍ਰਿਸ਼ਨ ਨੇ, ਕੋਈ ਕਹਿੰਦੇ ਇਹੀ ਅੱਲਾਹ ਤਾਲਾ ਦਾ ਰੂਪ ਨੇ। ਐਸਾ ਪਿਆਰ, ਐਸਾ ਸਤਿਕਾਰ, ਐਸਾ ਭਰੋਸਾ ਆਪ ਜੀ ਦੇ ਉੱਤੇ ਸਾਧ ਸਿੰਘ ਜੀ। ਇੱਕ ਦਿਨ ਆਪ ਜੀ ਪਹੁੰਚੇ ਗੰਗਾ ਤੇ, ਉਸ ਗੰਗਾ ਦੇ ਵਿੱਚ ਨਾਲ ਬਹੁਤ ਸਾਰੇ ਸਾਥੀ ਨੇ, ਇੱਕ ਦੂਸਰੇ ਦੇ ਉੱਤੇ ਹੱਥਾਂ ਨਾਲ ਪਾਣੀ ਮਾਰ ਰਹੇ, ਬੱਚੇ ਖੇਡਦੇ ਆਮ ਤੁਸੀਂ ਦੇਖਦੇ ਹੀ। ਤਾਂ ਜਿਸ ਵੇਲੇ ਪਾਣੀ ਇੱਕ ਦੂਸਰੇ ਦੇ ਉੱਤੇ ਮਾਰ ਰਹੇ ਨੇ ਤੇ ਭਾਈ ਸੰਗਤ ਸਿੰਘ ਜੀ, ਇਹਨਾਂ ਦੀ ਉਮਰ ਗੁਰੂ ਮਹਾਰਾਜ ਨਾਲੋਂ 3 ਮਹੀਨੇ ਛੋਟੀ ਸੀ। ਭਾਈ ਸੰਗਤ ਸਿੰਘ ਦਾ ਵੀ ਜਨਮ ਜਿਹੜਾ ਨਾ, ਜਿਨ੍ਹਾਂ ਨੂੰ ਚਮਕੌਰ ਸਾਹਿਬ ਮਹਾਰਾਜ ਨੇ ਪੰਥ ਖਾਲਸ ਦਾ ਹੁਕਮ ਮੰਨ ਕੇ ਕਲਗੀ ਬਖਸ਼ੀ ਹੈ, ਤਾਜ ਬਖਸ਼ਿਆ, ਇਹਦਾ ਜਨਮ ਵੀ ਪਟਨਾ ਸਾਹਿਬ ਹੋਇਆ ਤੇ ਇਹਦੀ ਮਾਤਾ ਗੁਜਰ ਕੌਰ ਜੀ ਦੀ ਸੇਵਾਦਾਰ ਸੀ, ਨਾਲ ਸੀ ਉਸ ਵੇਲੇ। ਤੇ 3 ਮਹੀਨੇ ਬਾਅਦ ਜਨਮ ਹੋਇਆ ਤੇ ਮਹਾਰਾਜ ਦਾ ਹਾਣੀ ਸੀ, ਇਕੱਠੇ ਖੇਡਦੇ। ਤੇ ਅੱਜ ਜਦ ਗੰਗਾ ਦੇ ਵਿੱਚ ਖੇਡ ਰਹੇ, ਇੱਕ ਦੂਸਰੇ ਤੇ ਪਾਣੀ ਮਾਰ ਰਹੇ ਨੇ, ਬਾਲਾ ਪ੍ਰੀਤਮ ਜੀ ਨੇ ਦੋ ਹੱਥਾਂ ਨਾਲ ਪਾਣੀ ਇੰਨੇ ਜ਼ੋਰ ਜ਼ੋਰ ਦੀ ਮਾਰਿਆ, ਇਹਦੇ ਕੋਲ ਝੱਲਿਆ ਨਾ ਗਿਆ, ਇਹ ਗੰਗਾ ਚੋਂ ਨਿਕਲ ਕੇ ਦੌੜਿਆ ਤੇ ਆਪਣੀ ਦਸਤਾਰ ਭੁੱਲ ਗਿਆ, ਬਾਲਾ ਪ੍ਰੀਤਮ ਜੀ ਦੀ ਦਸਤਾਰ ਸਿਰ ਤੇ ਰੱਖ ਕੇ ਦੌੜ ਗਿਆ। ਜਿਸ ਵੇਲੇ ਦੌੜਿਆ ਜਾਂਦਾ ਤੇ ਉਸ ਵੇਲੇ ਬਾਲਾ ਪ੍ਰੀਤਮ ਜੀ ਕੀ ਕਹਿ ਰਹੇ ਨੇ? ਕਹਿੰਦੇ, ਕਾਲਾ ਕਿਉਂ ਪੈਂਦਾ? ਸਮਾਂ ਆਏਗਾ ਆਪਣੀ ਹੱਥੀ ਤੇਰੇ ਸਿਰ ਤੇ ਰੱਖਾਂਗੇ। ਕਾਲਾ ਕਿਉਂ ਪੈਂਦਾ? ਪਤਾ ਸੀ ਕਿ ਜਿਹੜਾ ਸਾਡਾ ਸਾਥੀ ਹੈ ਚਮਕੌਰ ਦੀ ਗੜੀ ਵਿੱਚ, ਅਸੀਂ ਆਪਣੀ ਜਗ੍ਹਾ ਇਸ ਨੂੰ ਬਿਠਾਉਣਾ। ਦੇਖੋ, ਐਸੇ ਬਚਨ ਆਪ ਜੀ ਨੇ ਕੀਤੇ ਸਾਧ ਸੰਗਤ ਦੇ। ਫਤਿਹ ਚੰਦ ਮੈਣੀ ਉਸ ਘਰ ਦੀ ਵੀ ਆਪ ਜੀ ਨੇ ਸਾਸਿੰਗ ਦੀ ਮੁਰਾਦ ਪੂਰੀ ਕੀਤੀ, ਬਖਸ਼ਾ ਕੀਤੀ, ਕਿੰਨੇ ਕੌਤਕ ਕੀਤੇ ਨੇ ਆਪ ਜੀ ਨੇ ਇਸ ਪਟਨਾ ਸਾਹਿਬ ਦੀ ਧਰਤੀ ਤੇ ਸਾਸਿੰਗ ਦੀ। ਔਰ ਜਿਸ ਵੇਲੇ ਨੌਵੇਂ ਪਾਤਸ਼ਾਹ ਮਨ ਦਾ ਬਚਨ ਹੋਇਆ ਕਿ ਹੁਣ ਅਨੰਦਪੁਰ ਸਾਹਿਬ ਆਓ, ਉਸ ਵੇਲੇ ਤਿਆਰੀ ਹੋਈ, ਸਾਰੀਆਂ ਸੰਗਤਾਂ ਨਾਲ ਹੀ ਤੁਹਾਨੂੰ ਤਿਆਰ ਨੇ, ਕਾਫੀ ਦੂਰ ਤੱਕ ਤਾਂ ਸੰਗਤਾਂ ਨਾਲ ਆਈਆਂ, ਬਹੁਤ ਸਾਰੀਆਂ ਅਨੰਦਪੁਰ ਸਾਹਿਬ ਵੀ ਆਈਆਂ। ਤਾਂ ਜਿਸ ਵੇਲੇ ਉੱਥੋਂ ਚਾਲੇ ਪਾਏ ਸਾਧ ਸੰਗਤ, ਸਾਰੀਆਂ ਸੰਗਤਾਂ ਦੇ ਅੰਦਰ ਪਿਆਰ ਹੈ ਔਰ ਵੀ ਕੀ ਹੋਏਗਾ, ਕਿਵੇਂ ਮਹਾਰਾਜ ਤੋਂ ਬਗੈਰ ਰਹਾਂਗੇ, ਐਸੀ ਭਾਵਨਾ ਵੀ। ਖੈਰ ਆਪ ਜੀ ਚੱਲਦੇ ਚੱਲਦੇ ਕਿੱਥੇ ਪਹੁੰਚੇ, ਲਖਨੌਰ ਸਾਹਿਬ ਜੋ ਅਮਾਲੇ ਦੇ ਨੇੜੇ ਸਥਾਨ ਹੈ। ਇਹ ਦਸੂ ਪਾਤਸ਼ਾਹ ਮਹਾਰਾਜ ਜੀ ਦਾ ਨਾਨਕਾ ਪਿੰਡ ਸੀ, ਮਾਤਾ ਗੁਜਰ ਕੌਰ ਜੀ ਦਾ ਪੇਕਾ ਪਿੰਡ। ਜਿਹੜੇ ਮਾਤਾ ਗੁਜਰ ਕੌਰ ਜੀ ਦੇ ਬਜ਼ੁਰਗ ਸਨ ਵੱਡੇ, ਉਹ ਇਸ ਨਗਰ ਤੋਂ ਕਰਤਾਰਪੁਰ ਗਏ ਸਨ, ਇੱਥੇ 6 ਮਹੀਨੇ ਠਹਿਰੇ ਮਹਾਰਾਜ। ਉੱਥੇ ਨਿਸ਼ਾਨੀਆਂ ਪਈਆਂ ਸੱਚੇ ਪਾਤਸ਼ਾਹ ਜੀ ਦੀਆਂ, ਮਾਤਾ ਜੀ ਦੀਆਂ, ਤੇ ਬਾਲਾ ਪ੍ਰੀਤਮ ਬੱਚਿਆਂ ਦੇ ਨਾਲ ਗੇਂਦ ਖੇਡ ਰਹੇ। ਆਠ ਦਿਨ ਪੀਰ ਆਇਆ, ਪਾਲਕੀ ਵਿੱਚ ਇਹਨੂੰ ਬਿਠਾਇਆ ਹੋਇਆ, ਮਰੀਦਾਂ ਨੇ ਮੋਢਿਆਂ ਤੇ ਪਾਲਕੀ ਚੱਕੀ ਹੋਈ। ਜਦ ਇਹਨੇ ਪਾਲਕੀ ਵਿੱਚੋਂ ਦਰਸ਼ਨ ਕੀਤੇ, ਮਰੀਦਾਂ ਨੂੰ ਕਹਿਣ ਲੱਗਾ ਛੇਤੀ ਪਾਲਕੀ ਥੱਲੇ ਲਾ ਦੋ, ਕਿਤੇ ਮੇਰੇ ਕੋਲੋਂ ਭੁੱਲ ਨਾ ਹੋ ਜਾਵੇ। ਪਾਲਕੀ ਚੋਂ ਨਿਕਲ ਕੇ ਬਾਲਾ ਪ੍ਰੀਤਮ ਦੇ ਚਰਨਾਂ ਤੇ ਮੱਥਾ ਟੇਕਿਆ, ਸਿੱਧਾ ਕੀਤਾ। ਮਰੀਦ ਕਹਿੰਦੇ ਪੀਰ ਜੀ, ਸਾਡਾ ਅਕੀਦਾ ਤੁਹਾਡੇ ਤੇ ਹੈ, ਤੁਸੀਂ ਆਹ ਕੀ ਕੀਤਾ, 5-6 ਸਾਲ ਦੇ ਬਾਲ ਨੂੰ ਮੱਥਾ ਟੇਕ ਰਹੇ ਹੋ। ਤੇ ਉਸ ਵੇਲੇ ਪੀਰ ਆਪ ਜੀ ਨੂੰ ਕਹਿਣ ਲੱਗਾ, ਪਿਆਰਿਓ ਤੁਹਾਡੇ ਕੋਲੋਂ ਅੱਖ ਨੀ ਜਿਹਦੇ ਨਾਲ ਪਛਾਣ ਹੋ ਸਕੇ, ਕਿਉਂਕਿ ਉਹ ਅੱਖ ਹੋਰ ਹੈ ਜਿਹੜੀ ਅੱਲਾਹ ਤਾਲਾ ਨੇ ਮੈਨੂੰ ਦਿੱਤੀ ਹੈ। ਉਹ ਅੱਖੀਆਂ ਉਹ ਹੋਰ ਨੇ ਜਿਨ੍ਹਾਂ ਨਾਲ ਪਿਆਰਾ ਦੁਸ਼ਮਣ, ਅੱਖੀਆਂ ਉਹ ਹੋਰ ਨੇ ਜਿਨ੍ਹਾਂ ਨਾਲ ਪਿਆਰਾ ਦੁਸ਼ਮਣ। ਅੱਖੜੀਆਂ ਬਿਆਨ ਜਿਨ੍ਹਾਂ ਡਸੰਦੋ ਮਾਂ ਪਿਰੇ, ਕਹਿੰਦੇ ਉਹ ਅੱਖ ਹੋਰ ਹੈ। ਉੱਥੇ ਆਸ਼ ਦੀਨ ਕਹਿੰਦਾ ਮਰੀਦਾਂ ਨੂੰ, ਪਿਆਰਿਓ ਜਿਸ ਵੇਲੇ ਮੈਂ ਅੱਲਾਹ ਤਾਲਾ ਦੀ ਦਰਗਾਹ ਵਿੱਚ ਜਾਂਦਾ, ਅੱਜ ਇਹਨਾਂ ਨੂੰ ਮੈਂ ਮੱਥਾ ਟੇਕਿਆ, ਸਿੱਧਾ ਕੀਤਾ, ਇਹਨਾਂ ਦੇ ਦਰਸ਼ਨ ਸਾਨੂੰ ਉੱਥੇ ਹੁੰਦੇ ਨੇ, ਦਰਗਾਹ ਦੇ ਮਾਲਕ ਨੇ, ਇਹਨਾਂ ਦੇ ਰਾਹੀਂ ਬਖਸ਼ਾਂ ਹੁੰਦੀਆਂ, ਇਹ ਮਾਲਕ ਨੇ, ਇਹ ਵੱਡੇ ਨੇ, ਐਸੇ ਸਤਿਗੁਰੂ। ਆਪ ਜੀ ਇਉਂ ਸੰਗਤਾਂ ਨੂੰ ਤਾਰਦੇ ਹੋਏ ਅਨੰਦਪੁਰ ਸਾਹਿਬ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਦੀਆਂ ਬਖਸ਼ਾਂ ਪ੍ਰਾਪਤ ਕੀਤੀਆਂ, ਅਕਾਲ ਪੁਰਖ ਦੇ ਹੁਕਮ ਨਾਲ ਆਪ ਜੀ ਇਸ ਮਾਤਲੋਕ ਤੇ ਆਏ ਨੇ। 9 ਸਾਲ ਦੀ ਉਮਰ ਵਿੱਚ ਸਾਧ ਸਿੰਘ ਜੀ ਆਪ ਜੀ ਨੇ ਆਪਣੇ ਪਿਤਾ ਨੂੰ ਤਿਲਕ ਜੰਜੂ ਦੀ ਰਾਖੀ ਵਾਸਤੇ ਤੋਰਿਆ। ਤਿਲਕ ਜੰਜੂ ਰਾਖਾ ਪ੍ਰਾਪਤਾ ਕਾਕੀ ਨੂੰ ਬੜੋ ਕਲੋ ਮੈਂ ਸਾਕਾ। ਔਰ ਫੇਰ ਆਪ ਜੀ ਨੇ 1699 ਦੀ ਵਿਸਾਖੀ 30 ਮਾਰਚ ਨੂੰ 80,000 ਦਾ ਇਕੱਠ ਸਾਰੀ ਸੰਗਤ ਦਾ ਕਰਕੇ ਪੰਜ ਪਿਆਰਿਆਂ ਦੀ ਚੋਣ ਕੀਤੀ, ਉਹਨਾਂ ਦੇ ਸ਼ੀਸ਼ ਲਏ, ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਆਪਣਾ ਰੂਪ ਬਣਾਇਆ। ਖਾਲਸਾ ਮੇਰੇ ਰੂਪ ਹੈ, ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲੈ ਖਾਲਸਾ ਰਹੇ ਨਿਆਰਾ, ਤਦ ਤੇਜ ਦਿਓ ਮੈਂ ਸਾਰਾ। 14 ਜੰਗ ਦਸੂ ਪਾਤਸ਼ਾਹ ਮਹਾਰਾਜ ਨੇ ਕੀਤੇ ਨੇ। ਸਭ ਤੋਂ ਪਹਿਲਾਂ ਭੰਗਾਣੀ ਦਾ ਯੁੱਧ ਹੋਇਆ, ਔਰ 14 ਜੰਗਾਂ ਦੇ ਵਿਚ ਦਸੂ ਪਾਤਸ਼ਾਹ ਮਹਾਰਾਜ ਦੀ ਫਤਿਹ ਹੋਈ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ, ਪਹਿਲਾਂ ਕਿਸੇ ਤੇ ਵਾਰ ਨਹੀਂ ਕੀਤਾ, ਆਏ ਨੂੰ ਸਾਧ ਸਿੰਘ ਜੀ ਜਿੰਨੇ ਵਾਰ ਕੀਤੇ ਨੇ ਚੜ ਕੇ ਆਇਆ ਉਹਨੂੰ ਜਵਾਬ ਦਿੱਤਾ, ਔਰ 14 ਜੰਗਾਂ ਵਿਚ ਫਤਿਹ ਹੋਈ ਔਰ ਕਿਸੇ ਦੀ ਇੱਕ ਇੰਚ ਜਗ੍ਹਾ ਤੇ ਕਬਜ਼ਾ ਨਹੀਂ ਕੀਤਾ, ਔਰ ਪੰਥ ਖਾਲਸੇ ਨੂੰ ਆਪਣਾ ਰੂਪ ਬਣਾ ਕੇ ਐਡੀ ਵੱਡੀ ਬਖਸ਼ਿਸ਼ ਕੀਤੀ ਕਿ ਜਦੋਂ ਅਮਰ ਛਕ ਆਇਆ ਸੀ ਉਸ ਵੇਲੇ ਆਪ ਹੀ ਪੰਜਾਂ ਪੈਰਾਂ ਤੋਂ ਅਮਰ ਛਕਿਆ ਸੀ। ਪੰਜਾਂ ਪਿਆਰਾਂ ਦਾ ਹੀ ਬਚਨ ਮੰਨ ਕੇ ਚਮਕੌਰ ਦੀ ਗੜੀ ਛੱਡੀ ਸੀ ਤੇ ਛੱਡਣਾ ਨਹੀਂ ਸੀ ਚਾਹੁੰਦੇ। ਅਖੀਰ ਤੇ ਵੀ ਸਾਧ ਸਿੰਘ ਜੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਪੰਜ ਪਿਆਰੇ ਤਾਬਿਆ ਖੜਾ ਕਰਕੇ ਗੁਰੂ ਗ੍ਰੰਥ ਸਾਹਿਬ ਮੱਥਾ ਟੇਕ ਕੇ ਔਰ ਇਹ ਬਚਨ ਕੀਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਆਪ ਜੀ ਨੇ ਸੰਸਾਰ ਤਿਆਗ ਕੇ ਧਰਮ ਦਾ ਪੰਥ ਚਲਾਇਆ ਹੈ। ਜੋ ਅਕਾਲ ਪੁਰਖ ਵਾਜ ਦਾ ਆਪ ਜੀ ਨੂੰ ਹੁਕਮ ਹੋਇਆ ਧਰਮ ਚਲਾਵਨ ਸੰਤ ਅਵਾਰ ਦੁੱਧ ਸਭ ਕੋ ਮੂਲ ਉਪਾਲ, ਉਹਨਾਂ ਬਚਨਾਂ ਅਨੁਸਾਰ ਹੀ ਸੰਸਾਰ ਤੇ ਆ ਕੇ ਧਰਮ ਦਾ ਪੰਥ ਚਲਾਇਆ ਔਰ ਇਹ ਸੰਸਾਰ ਦੇ ਕਿਵੇਂ ਦੁੱਖ ਕੱਟੇ ਔਰ ਸਦਾ ਵਾਸਤੇ ਸ਼ਬਦ ਗੁਰੂ ਦੇ ਲੜ ਲਾਇਆ ਕਿ ਪਿਆਰਿਓ ਤੁਹਾਨੂੰ ਹੁਣ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ, ਸ਼ਬਦ ਗੁਰੂ ਦੇ ਲੜ ਲਾ ਕੇ ਆਪਣਾ ਲੋਕ ਪਲੋਕ ਤੁਸੀਂ ਸਹੇਲਾ ਕਰੋ। ਸੋ ਉਹ ਦਸੂ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ, ਜਿਨ੍ਹਾਂ ਨੇ ਸੰਸਾਰ ਤੇ ਆ ਕੇ ਸਾਧ ਸਿੰਘ ਜੀ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਦੇ ਭਲੇ ਵਾਸਤੇ ਸਰਬੰਸ ਦਾਨ ਕੀਤਾ, ਸਰਬੰਸ ਕੁਰਬਾਨ ਕੀਤਾ, ਧਰਮ ਦਾ ਪੰਥ ਚਲਾਇਆ।
ਆਇਆ ਪਿਆਰੇ ਹੋ ਮੈਂ ਸੱਚਾ ਧਰਮ ਚਲਾਉਣ ਨੂੰ, ਆਇਆ ਪਿਆਰੇ ਹੋ ਮੈਂ ਸੱਚਾ ਧਰਮ ਚਲਾਉਣ ਨੂੰ, ਆਇਆ ਪਿਆਰੇ ਹੋ ਮੈਂ ਸੱਚਾ ਧਰਮ ਜਮਾਨ, ਆਇਆ ਪਿਆਰੇ ਹੋ ਮੈਂ ਸੱਚਾ ਧਰਮ ਜਮਾਨ। ਧਰਮ ਚਲਾਉਣ ਨੂੰ, ਧਰਮ ਚਲਾਉਣ ਨੂੰ,
ਸਾਧ ਸੰਗਤੀ ਹੁਣ ਸਮਾਂ ਆਜ਼ਾਦ ਨਹੀਂ ਦਿੰਦਾ, ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ। ਸੋ ਆਉਣ ਵਾਲੇ ਐਤਵਾਰ ਨੂੰ ਇਸ ਸਥਾਨ ਤੇ ਮਾਘੀ ਦੇ ਸਮਾਗਮ ਮਨਾਏ ਜਾਣਗੇ। ਸਾਰੀਆਂ ਸੰਗਤਾਂ ਨੇ ਹੁਣ ਮੌਕੇ ਪਹੁੰਚਣਾ ਔਰ ਕਰੀਬ ਮਾਘ ਦੇ ਮਹੀਨੇ ਵਿਚ ਆਸਾ ਦੀ ਵਾਰ ਵੀ ਬੀਬੀ ਜਾਗਰ ਕੌਰ ਦੇ ਜਥੇ ਵੱਲੋਂ ਸ਼ੁਰੂ ਹੁੰਦੀ ਹੈ ਲਗਾਤਾਰ 40 ਦਿਨ। ਉਹ ਵੀ ਐਤਵਾਰ ਨੂੰ ਜੋ ਆਸਾ ਦੀ ਵਾਰ ਲਗਾਤਾਰ 40 ਦਿਨ। ਵੈਸੇ ਤਾਂ ਕਰੀਬ ਹਰ ਐਤਵਾਰ ਨੂੰ ਜਾਂ 2-3 ਵੀ ਪ੍ਰੋਗਰਾਮ ਹੁੰਦੇ ਨੇ, ਪਰ ਸਾਲ ਬਾਅਦ ਲਗਾਤਾਰ 40 ਦਿਨ ਦਾ ਪ੍ਰੋਗਰਾਮ ਹੁੰਦਾ। ਸੋ ਇਸ ਕਰਕੇ ਵੱਧ ਤੋਂ ਵੱਧ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਹਨ। 12 ਤਰੀਕ ਸ਼ਨੀਵਾਰ ਨੂੰ ਸੈਣੀ ਮਾਜਰੇ, ਜੋ ਸੈਣੀ ਮਾਜਰੇ ਨਗਰ ਦੇ ਭਾਈ ਨਸੀਬ ਸਿੰਘ ਜੀ ਹਨ, ਉਨ੍ਹਾਂ ਦੇ ਗ੍ਰਹਿ ਵਿਖੇ ਪ੍ਰੋਗਰਾਮ ਹੈ ਸਤਸੰਗ ਜੀ। 12 ਤਰੀਕ ਦਿਨ ਸ਼ਨੀਵਾਰ ਔਰ ਸਮਾਂ ਉੱਥੇ 10 ਤੋਂ ਲੈ ਕੇ 12 ਵਜੇ ਤੱਕ ਹੋਏਗਾ। 10 ਵੀ ਸੰਗਤਾਂ ਦੇ ਦਰਸ਼ਨ ਕਰੇਗਾ। ਸੋ ਸਾਰੀਆਂ ਸੰਗਤਾਂ ਜੋ ਆਲੇ ਦੁਆਲੇ ਦੀਆਂ ਹਨ, ਹੋਰ ਜੋ ਪਹੁੰਚ ਸਕਦੀਆਂ ਹਨ, ਉਹ ਸੈਣੀ ਮਾਜਰੇ 10 ਵਜੇ ਤੋਂ ਪਹਿਲਾਂ ਪਹੁੰਚਣ ਦੀ ਆਪ ਜੀ ਨੇ ਖੇਚਲ ਕਰਨੀ। ਉਸ ਦੇ ਉੱਥੇ 10 ਤੋਂ ਲੈ ਕੇ 12 ਵਜੇ ਤੱਕ ਸਤਸੰਗ ਜੀ ਕੀਰਤਨ ਹੋਣਗੇ ਔਰ ਫਿਰ ਐਤਵਾਰ ਦਾ ਪ੍ਰੋਗਰਾਮ ਹੈ। ਮਾਘੀ ਦਾ ਸਮਾਗਮ ਸਾਰੀਆਂ ਸੰਗਤਾਂ ਇਸ ਸਥਾਨ ਤੇ ਮਨਾਉਣਗੀਆਂ। 13 ਤਰੀਕ ਨੂੰ ਐਤਵਾਰ ਨੂੰ ਪਹਿਲਾਂ ਰਤਵਾੜਾ ਨਗਰ ਜੋ ਹੈ ਉੱਥੇ ਵੀ ਪ੍ਰੋਗਰਾਮ ਹੈ। ਸੋ ਕਿਉਂਕਿ ਪ੍ਰੇਮੀ ਆਏ ਸਨ ਕਿ ਜ਼ਰੂਰ ਪ੍ਰੋਗਰਾਮ ਕਰਨਾ, ਸੋ ਉਹ ਐਤਵਾਰ ਦਾ ਹੀ ਚਾਹੁੰਦੇ ਸੀ। ਇਸ ਕਰਕੇ 13 ਦਾ ਪਹਿਲਾਂ ਰਤਵਾੜੇ ਨਗਰ ਹੋਏਗਾ। ਸਾਰੇ ਨਗਰ ਵੱਲੋਂ ਜੋ ਸਾਂਝਾ ਪ੍ਰੋਗਰਾਮ ਸਾਲ ਬਾਅਦ ਹੁੰਦਾ, ਉੱਥੇ ਜਿਹੜਾ ਅਰਦਾਸ ਦਾ ਸਮਾਂ ਹੈ ਉਹ 11 ਵਜੇ ਤੱਕ ਸਮਾਪਤੀ ਹੋ ਜਾਏਗੀ, ਕਿਉਂਕਿ ਇੱਥੇ ਆ ਕੇ ਫਿਰ ਸੰਗਤਾਂ ਦੇ ਦਰਸ਼ਨ ਕਰਨੇ ਹੁੰਦੇ ਨੇ। ਇਸ ਕਰਕੇ ਉੱਥੇ 9 ਤੋਂ ਲੈ ਕੇ 11 ਵਜੇ ਤੱਕ ਹੈ ਐਤਵਾਰ ਦਾ ਪ੍ਰੋਗਰਾਮ। 13 ਤਰੀਕ ਨੂੰ ਪਹਿਲਾਂ 9 ਤੋਂ 11 ਤੱਕ ਉੱਥੇ ਰਤਵਾੜੇ ਨਗਰ ਹੋਏਗਾ, ਉਸ ਤੋਂ ਬਾਅਦ ਫਿਰ ਇੱਥੇ 12 ਤੋਂ ਲੈ ਕੇ 3:30 ਵਜੇ ਤੱਕ ਪ੍ਰੋਗਰਾਮ ਇਸ ਸਥਾਨ ਤੇ ਹੋਣਗੇ। ਸੋ ਇਹਨਾਂ ਪ੍ਰੋਗਰਾਮਾਂ ਦੇ ਵਿਚ ਵੱਧ ਤੋਂ ਵੱਧ ਸੰਗਤਾਂ ਨੇ ਪਹੁੰਚਣ ਦੀ ਖੇਚਲ ਕਰਨੀ ਹੈ। ਆਓ ਸਮਾਈ ਭਾਈ ਅਨੰਦ ਸਾਹਿਬ ਚ ਬੋਲੋ, ਗੁਰਸਤੋਤਰ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਸਰਵਣ ਕਰਨੇ ਨੇ। ਉਸ ਤੋਂ ਬਾਅਦ ਗੁਰੂ ਕੇ ਲੰਗਰ ਛਕ ਕੇ ਆਪ ਜੀਆਂ ਨੇ ਕੜਾ ਪ੍ਰਸ਼ਾਦ ਦੀ ਦੇਗ ਲੈਣੀ, ਪਹਿਲਾਂ ਸੱਚੇ ਪਾਤਸ਼ਾਹ ਆਪਣੇ ਸਥਾਨ ਤੇ ਜਾਣਗੇ, ਗੁਰੂ ਕੇ ਲੰਗਰ ਛਕ ਕੇ ਫੇਰ ਚਾਲੇ ਪਾਉਣੇ ਹਨ। ਹੋਈਆਂ ਭੁੱਲਾਂ ਦੇ ਖਿਮਾ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਕਹਿ ਨਾਨਕ ਸੁਣ
साहिब तन है साहिब की तन है तन है तन है तन है अमरदास देव तन
ਪਾਤਸ਼ਾਹ ਵਾਹਿਗੁਰੂ ਜੀ ਕੀ ਫਤਿਹ।